ਰੱਖ ਫੇਵਾਂ ਜੀ ਤਿਆਵੇ ਤਾਂ ਸਦਾ ਦਿਆਲਾ ਲੋਕਨ ਗਿਆ ਬੇਚਾਰੇ ਬੁਰਾ ਭਲਾ ਤੋ ਕਿਸ਼ਨੂ ਕਹੀਏ ਸੰਲੇ ਜੀ ਤੁਮਾਰੇ ਤੇਰੀ ਟੇਕ ਤੇਰਾ ਸਾਰਾ ਹੱਥ ਦੇ ਤੂੰ ਰੱਖੇ ਜਿਸ ਜਨ ਉੱਪਰ ਤੇਰੀ ਕਿਰਪਾ ਜਿਸ ਤੋ ਬਿਪਨਾ ਵਡਿਆਈ ਜੋ ਤਦ ਜੀ ਮਨ ਪਾਣੀ ਤੂੰ ਤੰਦ ਤੂੰ ਸਦ ਮਿਹਰਬਾਨਾ ਤੰਗ ਲੈ ਰਗਵਾਣੀ ਤੁਦਿਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਗਾ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ ਸਥਾਨ ਤੇ ਪਹੁੰਚਿਆ ਕਿਉਂਕਿ ਅੱਜ ਸੰਤ ਸਮਾਗਮ ਚਾਰ ਦਿਨ ਦਾ ਸ਼ੁਰੂ ਹੋ ਰਿਹਾ ਹੈ ਜਿਹਦੇ ਵਿੱਚ ਆਪ ਹਿੱਸਾ ਲੈ ਰਹੇ। ਸੰਸਾਰ ਦੇ ਅੰਦਰ ਤਿੰਨ ਬੰਦਿਆਂ ਦਾ ਆਉਣਾ ਸਫਲ ਹੋਇਆ ਕਰਦਾ, ਬਾਕੀ ਸਾਰੇ ਜਿਹੜੇ ਹਨ ਉਹਨਾਂ ਦਾ ਸਫਲਾ ਨਹੀਂ ਹੁੰਦਾ। ਜੇ ਤਿੰਨਾਂ ਦੇ ਵਿੱਚੋਂ ਕੱਢੋ ਤਾਂ ਮਹਾਰਾਜ ਕਹਿੰਦੇ ਵੀ ਇੱਕ ਦਾ ਸਫਲ ਹੈ, ਕਾਇਆ ਸਫਲ ਤਾਂ ਕੋ ਬਣੀਏ, ਜਾਸ ਰਸਮ ਹਰ ਹਰ ਮੁੱਖ ਪਾਣੀ। ਜਿਸ ਦੀ ਰਸਨਾ ਦੇ ਉੱਤੇ ਪਰਮੇਸ਼ਵਰ ਦਾ ਨਾਮ ਹੋਵੇ ਉਹਦਾ ਆਉਣਾ ਤਾਂ ਹੁੰਦਾ ਸਫਲ। ਜੋ ਪਰਮੇਸ਼ਰ ਨੂੰ ਭੁੱਲਿਆ ਹੋਇਆ ਹੋਵੇ, ਬਾਣੀ ਨੂੰ ਭੁੱਲਿਆ ਹੋਇਆ ਹੋਵੇ, ਉਹ ਚਾਹੇ ਕਿਹਾ ਜਾਏ ਹੋਵੇ। ਸੋ ਤਿੰਨ ਕੈਟੇਗਰੀਜ਼ ਬਣਾਈਆਂ ਨੇ ਜਿਨ੍ਹਾਂ ਨੂੰ ਗਿਣਿਆ ਜਾਂਦਾ ਆਇਆਂ ਦੇ ਅੰਦਰ। ਇੱਕ ਤਾਂ ਉਹ ਹੈ ਜਿਸ ਨੂੰ ਭਗਤ ਕਹਿੰਦੇ ਨੇ, ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਪਰਮੇਸ਼ਰ ਦੇ ਧਿਆਨ ਚ ਰਹਿਣ ਵਾਲਾ। ਜੋ ਸੰਤਾਂ ਦੇ ਲੱਛਣ, ਉਹ ਲੱਛਣ ਉਹਦੇ ਵਿੱਚ ਸਾਰੇ ਹੋਣ ਤਾਂ ਉਹ ਸੰਤ, ਭਗਤ, ਸਿੱਖ, ਗੁਰਸਿੱਖ, ਗੁਰਮੁਖ ਕਹਾਉਂਦਾ, ਉਹਦਾ ਆਇਆ ਜੱਗ ਦੇ ਉੱਤੇ ਸਫਲ ਹੋਇਆ ਕਰਨਾ। ਦੂਸਰਾ ਉਸ ਤੋਂ ਦੂਜੇ ਦਰਜੇ ਦੇ ਉੱਤੇ ਜਿਸਨੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਆਪਣਾ ਸਰੀਰ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਪਰਉਪਕਾਰ ਵਾਸਤੇ ਆਪਣਾ ਸਰੀਰ ਲਾ ਰਿਹਾ, ਚਾਹੇ ਉਹ ਕਿਸੇ ਗੁਰਦੁਆਰੇ ਦੀ ਸੇਵਾ ਕਰ ਰਿਹਾ, ਚਾਹੇ ਲੰਗਰ ਦੀ ਸੇਵਾ ਕਰ ਰਿਹਾ, ਚਾਹੇ ਉਹ ਕੀਰਤਨ ਕਰ ਰਿਹਾ, ਚਾਹੇ ਉਹ ਕਿਸੇ ਮੈਦਾਨੇ ਜੰਗ ਦੇ ਅੰਦਰ ਜੂਝ ਰਿਹਾ, ਉਹਦੀ ਆਪਣੀ ਕੋਈ ਗਰਜ ਨਾ ਹੋਵੇ ਨਾ ਕਿਸੇ ਕਿਸਮ ਦੀ। ਦੁਨੀਆਂ ਦੇ ਦੁੱਖਾਂ ਦੇ ਵਾਸਤੇ ਆਪਣੇ ਜੀਵਨ ਦੀ ਵਿੱਤੀ ਪਾ ਦੇਣੀ, ਇਹ ਦੂਸਰਾ ਹੋਇਆ ਕਰ। ਤੀਸਰੇ ਉਹ ਹੁੰਦੇ ਨੇ ਜੋ ਕਮਾਉਂਦੇ ਨੇ, ਜੀ ਭਰ ਕੇ ਮਾਇਆ ਕਮਾਉਂਦੇ ਨੇ, ਪੜ੍ਹਾਈ ਕਰਦੇ ਨੇ, ਡਾਕਟਰੀ ਸਿੱਖਦੇ ਨੇ, ਹੋਰ ਅਨੇਕਾਂ ਗੁਣ ਸਿੱਖਦੇ ਨੇ ਤੇ ਫਿਰ ਉਹ ਗੁਣਾਂ ਨੂੰ ਸਾਂਝੇ ਕਰਦੇ ਨੇ, ਪੈਸੇ ਨੂੰ ਸਾਂਝਾ ਕਰਦੇ ਨੇ, ਉਹਨੂੰ ਦਾਤਾ ਕਹਿੰਦੇ ਨੇ। ਤੁਲਸੀਦਾਸ ਲਿਖਦੇ ਹੈ ਕਿ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਾਨੀ ਬਾਂਝ ਰਹੋ ਕਾਹੇ ਗਵਾਵੇ ਨੂਰ। ਕੀ ਫਾਇਦਾ ਸੀ ਇਹ ਕੁੱਤੇ ਬਿੱਲੇ ਜੰਮਣ ਦਾ। ਮਰਦ ਜੰਮਣੇ ਸੀ ਮਾਤਾ ਜੇ ਜੰਮਣੇ, ਜੇ ਨਹੀਂ ਜੰਮਣੇ ਸੀ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ, ਫਿਰ ਤਾਂ ਵਿਧਵਾ ਹੀ ਹੋ ਜਾਂਦੀ। ਸੋ ਤਿੰਨਾਂ ਦਾ ਆਉਣਾ ਸਫਲ ਹੁੰਦਾ। ਅੱਜ ਆਪਾਂ ਜੋ ਵੱਡੇ ਦਾਤੇ ਸਨ, ਜਿਨ੍ਹਾਂ ਨੇ ਜਾਨਾਂ ਆਪਣੀਆਂ ਵਾਰ ਦਿੱਤੀਆਂ, ਜਿਨ੍ਹਾਂ ਨੇ ਜ਼ਿੰਦਗੀਆਂ ਨਾਮ ਦੇ ਵਾਸਤੇ ਲਾ ਦਿੱਤੀਆਂ, ਸੰਸਾਰ ਦੇ ਭਲੇ ਵਾਸਤੇ ਲਾ ਦਿੱਤੀਆਂ, ਜਿਨ੍ਹਾਂ ਦਾ ਨਾਮ ਸਦਾ ਸਦਾ ਵਾਸਤੇ ਅਮਰ ਹੋ ਗਿਆ, ਉਹਨਾਂ ਸੂਰਮਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਯਾਦ ਮਨਾਉਣ ਵਾਸਤੇ ਆਪਾਂ ਇਕੱਠੇ ਹੋਏ। ਇੱਕ ਮਹਾਤਮਾ ਦੀ ਯਾਦ ਨਹੀਂ ਮਨਾ ਰਹੇ, ਬਹੁਤ ਸਾਰੇ ਮਹਾਤਮਾ, ਗੁਰੂ ਦਸ਼ਮੇਸ਼ ਪਿਤਾ ਤੋਂ ਪਿੱਛੋਂ ਭਾਈ ਦਿਆ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਮੁਖੀ ਸਨ, ਉਹਨਾਂ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਉਸ ਵੇਲੇ ਸੇਵਾ ਕੀਤੀ ਜਦੋਂ ਸਿੱਖ ਜੰਗਲਾਂ ਦੇ ਅੰਦਰ ਛੁਪ ਛੁਪ ਕੇ ਗੁਜ਼ਾਰੇ ਕਰਦੇ ਸਨ। 80-80 ਰੁਪਏ ਉਹਨਾਂ ਦੇ ਸਿਰਾਂ ਦੇ ਮੁੱਲ ਸਨ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਰਾਜ ਨੂੰ ਸਹੀ ਰਸਤਾ ਦਿਖਾਇਆ ਤੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਕਰਕੇ ਗੁਰੂ ਕਰਨਜੀਤ ਪਿਤਾ ਦੇ ਚਰਨਾਂ ਚ ਲਾਇਆ। ਉਹਨਾਂ ਦੇ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਜਿਨ੍ਹਾਂ ਨੇ ਸਾਰੇ ਪੋਠੋਹਾਰ ਦੇ ਅੰਦਰ ਗੁਰਸਿੱਖੀ ਨੂੰ ਕਾਇਮ ਕਰਿਆ ਤੇ ਉਹਨਾਂ ਦੇ ਬਾਅਦ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਵਾਲੇ ਜਿਨ੍ਹਾਂ ਨੇ ਸਿੱਖ ਰਾਜ ਨੂੰ ਸਹੀ ਗਾਈਡੈਂਸ ਦਿੱਤੀ ਤੇ ਅਖੀਰ ਬੁਰਸ਼ਾਗਰਦੀ ਦੇ ਸਾਹਮਣੇ ਆਪਣੇ ਸਰੀਰ ਦੀ ਹੂਤੀ ਦਿੱਤੀ, ਆਪਣੀ ਸ਼ਹੀਦੀ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਰਾਜ ਕੈਦ ਦੇ ਅੰਦਰ ਸ਼ੰਘਾਪੁਰ ਜਾ ਕੇ ਆਪਣੇ ਸਰੀਰ ਦਾ ਤਿਆਗ ਕੀਤਾ, ਬਾਬਾ ਖੁਦਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਰੇ ਕਾਬਲ ਵਗੈਰਾ, ਕੰਧਾਰ ਵਗੈਰਾ, ਟਰਕੀ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਬਾਬਾ ਰਾਮ ਸਿੰਘ ਜੀ ਮਹਾਰਾਜ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜਿਨ੍ਹਾਂ ਨੇ ਮਾਰੂ ਪਠਾਣਾ ਨੂੰ ਦੇਵਤੇ ਬਣਾ ਦਿੱਤਾ ਤੇ ਜਿਨ੍ਹਾਂ ਦੀ ਸੰਗਤ ਦੇ ਨਾਲ 101 ਬ੍ਰਹਮ ਗਿਆਨੀ ਸਾਰੇ ਪੰਜਾਬ ਦੇ ਵਿੱਚ ਸਾਰੀ ਸਿੱਖੀ ਦੇ ਅੰਦਰ ਤਿਆਗੀ ਹੋ ਕੇ ਪ੍ਰਚਾਰ ਕਰਦਾ ਰਿਹਾ। ਬਾਬਾ ਅਤਰ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਲਾਲ ਸਿੰਘ ਜੀ ਮਹਾਰਾਜ, ਬਾਬਾ ਭਗਵਾਨ ਸਿੰਘ ਜੀ, ਸੰਤ ਮਹਾਰਾਜ ਜੀ, ਬਾਬਾ ਕਿਸ਼ਨ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਤੇ ਹੋਰ ਅਨੇਕ ਮਹਾਤਮਾ ਜਿਨ੍ਹਾਂ ਨੇ ਆਪਣੇ ਜੀਵਨ ਦੀ ਹੋਤੀ ਪੰਥ ਨੂੰ ਉੱਚਾ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਨੂੰ ਸੰਸਾਰ ਦੇ ਅੰਦਰ ਪ੍ਰਵਿਰਤ ਕਰਨ ਵਾਸਤੇ ਦਿੱਤੀ, ਉਹਨਾਂ ਦੀ ਯਾਦ ਵਿੱਚ ਆਪਾਂ ਅੱਜ ਸਾਰੇ ਇਕੱਠੇ ਹੋਏ। ਸੋ ਉਹਨਾਂ ਨੂੰ ਇਹ ਗੁਰੂ ਮਹਾਰਾਜ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਤਸ਼ਾਹ ਸਵਾਲ ਕਰਿਆ ਕਿ ਪਾਤਸ਼ਾਹ, ਕੋਈ ਕਹਿੰਦਾ ਵੀ ਸਿਕੰਦਰ ਆਜ਼ਮ ਜੋ ਸੀ, ਜਿਸ ਨੇ ਸਾਰੀ ਦੁਨੀਆਂ ਨੂੰ ਫਤਿਹ ਕਰ ਲਿਆ, ਉਹ ਵੱਡੇ ਭਾਗਾਂ ਵਾਲਾ ਸੀ। ਕੋਈ ਕਹਿੰਦੇ ਨੇ ਅਕਬਰ ਭਾਗਾਂ ਵਾਲਾ ਸੀ, ਕੋਈ ਕਹਿੰਦੇ ਨੇ ਅਸ਼ੋਕ ਬੜੇ ਭਾਗਾਂ ਵਾਲਾ ਸੀ, ਉਸਨੇ ਸਾਰੇ ਹਿੰਦੁਸਤਾਨ ਦੇ ਉੱਤੇ ਚੱਕਰਵਰਤੀ ਰਾਜ ਕੀਤਾ, ਕੋਈ ਕਹਿੰਦਾ ਕਨਿਸ਼ਕ ਬੜਾ ਭਾਗਾਂ ਵਾਲਾ ਸੀ। ਸੋ ਆਪ ਕਿਰਪਾ ਕਰਕੇ ਇਸ ਗੱਲ ਦਾ ਨਿਰਣਾ ਕਰੋ ਕਿ ਭਾਗਾਂ ਵਾਲਾ ਕੌਣ ਹੁੰਦਾ। ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਤਾਂ ਜੀਵਾਂ ਦੀ ਗੱਲ ਤੁਸੀਂ ਕਰੀ ਹੈ, ਇਹ ਤਾਂ ਲੱਖਾਂ ਕਰੋੜਾਂ ਆਉਂਦੇ ਨੇ ਜਿਵੇਂ ਬੁਲਬਲੇ ਪਾਣੀ ਦੇ ਉੱਤੇ ਉੱਠਦੇ ਨੇ ਤੇ ਆਪਣਾ ਸਮਾਂ ਭੋਗ ਕੇ ਖਤਮ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ਼ ਲਾ ਚੱਲਦਾ, ਇਹਨਾਂ ਦੀ ਕਾਹਦੀ ਗਿਣਤੀ ਹੈ। ਇਹਨਾਂ ਦਾ ਜੀਵਨ ਕਿਸੇ ਨੂੰ ਪ੍ਰੇਰਣਾ ਨਹੀਂ ਦਿੰਦਾ, ਠੰਡ ਨਹੀਂ ਦਿੰਦਾ, ਕਿਸੇ ਨੂੰ ਕੋਈ ਰਸਤਾ ਨਹੀਂ ਦਿਖਾਉਂਦਾ, ਸਗਮਾ ਇਸ ਤੇ ਉਲਟ ਇਹਨਾਂ ਦੇ ਜੀਵਨ ਦੇ ਪੜ੍ਹ ਕੇ ਰਾਗ ਤੇ ਦੁਆਇਸ਼ ਤੇ ਅੰਧਕਾਰ ਉਪਜਦਾ, ਗਿਆਨ ਨਹੀਂ ਆਉਂਦਾ, ਜੀਵ ਨਹੀਂ ਛੁੱਟ ਸਕਦਾ। ਰਾਜਿਆਂ ਦਾ ਜੀਵਨ ਪੜ੍ਹ ਕੇ, ਸੂਰਮਿਆਂ ਦਾ ਜੀਵਨ ਪੜ੍ਹ ਕੇ ਜੀਵ ਛੁੱਟ ਨਹੀਂ ਸਕਦਾ, ਉਹਦੇ ਉੱਤੇ ਹੋਰ ਤਰ੍ਹਾਂ ਦਾ ਪ੍ਰਭਾਵ ਪੈ ਜਾਏਗੀ। ਜੇ ਛੁੱਟ ਸਕਦਾ ਹੈ ਤਾਂ ਕੇਵਲ ਜਿਹੜੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਮਹਾਂਪੁਰਸ਼ ਨੇ, ਉਹ ਜੁਗੋ ਜੁਗੋ ਟਲ ਰਹਿੰਦੇ ਨੇ, ਪਰਮੇਸ਼ਰ ਦਾ ਰੂਪ ਹੁੰਦੇ ਨੇ। ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਤੇ ਅਨੰਤ ਜੋ ਵਾਹਿਗੁਰੂ ਹੈ ਕਹਿੰਦੇ, ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸ ਕਰਕੇ ਸੰਸਾਰ ਦੇ ਅੰਦਰ ਉਹ ਪੁਰਸ਼ ਜਿਸ ਨੇ ਜਨਮ ਲੈਣ ਤੋਂ ਬਾਅਦ ਬੰਦਗੀ ਕਰਕੇ ਆਪਣੀ ਦੁਆਇਤ ਦਾ ਖਾਤਮਾ ਕਰ ਦਿੱਤਾ, ਜਿਸ ਦੀ ਦ੍ਰਿਸ਼ਟੀ ਦੇ ਅੰਦਰ ਕੋਈ ਵੀ ਬਗਾਨਾ ਨਾ ਰਿਹਾ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਾ ਇੱਕ ਸੁਣ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ, ਜਿਹਦੀ ਦ੍ਰਿਸ਼ਟੀ ਦੇ ਅੰਦਰ ਦੋ ਖਤਮ ਹੋ ਗਿਆ, ਦੂਜਾ ਰਿਹਾ ਹੀ ਨਾ, ਸਾਰਿਆਂ ਨੂੰ ਜਿਹੜਾ ਪਿਆਰ ਕਰਦਾ ਹੈ। ਕਹਿੰਦੇ ਪ੍ਰੇਮੀ ਉਹ ਭਾਗਾਂ ਵਾਲਾ ਹੁੰਦਾ, ਰਾਜੇ ਨਹੀਂ ਹੁੰਦੇ। ਇਸ ਤਰ੍ਹਾਂ ਪੜ੍ਹ ਲਓ, ਵਾਹਿਗੁਰੂ ਪਵਿੱਤਰੇ ਹਰ ਸੰਤ ਵਾਹਿਗੁਰੂ। ਪਾਤਸ਼ਾਹ ਮਹਾਰਾਜ ਚੌਥੇ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਭਾਗਾਂ ਵਾਲਾ ਸੰਸਾਰ ਦੇ ਅੰਦਰ ਉਹ ਹੈ ਜਿਸ ਨੇ ਇੱਥੇ ਆ ਕੇ ਦੁਆਇਤ ਦਾ ਖਾਤਮਾ ਕਰਕੇ ਸਾਰੇ ਪਰਮੇਸ਼ਰ ਨੂੰ ਪਰਿਪੂਰਨ ਦੇਖ ਲਿਆ। ਉਹਨੂੰ ਸੰਤ ਕਹਿ ਲਓ, ਗੁਰਮੁਖ ਕਹਿ ਲਓ, ਤੇ ਮਹਾਰਾਜ ਨੇ ਸੰਤ ਵਿਸ਼ੇਸ਼ਣ ਦਿੱਤਾ। ਪਰਮ ਭਾਗ ਠੜੇ ਹਰ ਸੰਤ ਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀਏ ਆਏ ਸਫਲ ਤਿੰਨਾਂ ਕੇ ਕੰਮ। ਮੇਰੇ ਰਾਮ ਹਰ ਜਨ ਕੇ ਹੋਂ ਵੱਲ ਜਾਈ, ਕੇਸਾਂ ਕਾ ਕਰ ਜਬ ਰੁਟਲਾਵਾ, ਚਰਨ ਧੂੜ ਮੁੱਖ ਲਾਈ। ਚੌਰ ਬਣਾ ਕੇ ਆਪਣੇ ਕੇਸਾਂ ਦਾ ਉਹਨਾਂ ਦੇ ਉੱਤੇ ਕਰਾਂ ਤੇ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਆਪਣੇ ਮੁੱਖ ਦੇ ਨਾਲ ਲਾਵਾਂ, ਕਿਉਂਕਿ ਉਹਦੇ ਨਾਲ ਅਨੇਕਾਂ ਪਾਪਾਂ ਦਾ ਖਾਤਮਾ ਹੋ ਜਾਏ। ਸੋ ਇਸ ਤਰ੍ਹਾਂ ਮਹਾਂਪੁਰਸ਼ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ, ਉਹਨਾਂ ਦਾ ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਤੋਂ ਬਾਅਦ ਬਹੁਤ ਸਾਰੀਆਂ ਸੰਪਰਦਾਂ ਪੰਜ ਪਿਆਰਿਆਂ ਤੋਂ ਚੱਲੀਆਂ। ਭਾਈ ਮਨੀ ਸਿੰਘ ਜੀ ਤੋਂ ਚੱਲੀ, ਬਾਬਾ ਦੀਪ ਸਿੰਘ ਜੀ ਤੋਂ ਚੱਲੀ, ਸਾਰੇ ਉਹੀ ਜੀਵਨ ਕਾਇਮ ਰੱਖਦੇ ਹੋਏ ਅੱਜ ਤੱਕ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਤੇ ਇਹਨਾਂ ਵਿੱਚੋਂ ਜਿਸ ਸੰਪਦਾ ਨੂੰ ਆਪਾਂ ਜਾਣਦੇ ਹਾਂ ਰਾੜਾ ਸਾਹਿਬ, ਇਹ ਭਾਈ ਦਿਆਲ ਸਿੰਘ ਜੀ ਤੇ ਸ਼ੁਰੂ ਹੁੰਦੀ ਹੈ। ਆਪ ਇੱਕ ਬਹੁਤ ਵੱਡੇ ਗੁਰਮੁਖ ਖਾਨਦਾਨ ਨਾਲ ਸੰਬੰਧ ਰੱਖਦੇ ਸੀ। ਗੁਰੂ ਤੀਸਰੇ ਪਾਤਸ਼ਾਹ ਵੇਲੇ, ਗੁਰੂ ਦੂਸਰੇ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਹੋਇਆ ਜਿਸ ਦਾ ਨਾਮ ਭਾਈ ਪਾਰੋ ਹਰਮ ਪਰਮਹੰਸ ਹੋਇਆ, ਤੇ ਐਡੀ ਬੜੀ ਇਸ ਨੂੰ ਵਡੱਤਣ ਪ੍ਰਾਪਤ ਸੀ ਕਿ ਗੁਰੂ ਮਹਾਰਾਜ ਇਹਨੂੰ ਗੁਰਿਆਈ ਦੇ ਫਿੱਟ ਸਮਝਦੇ ਸੀ। ਗੁਰੂ ਅੰਗਦ ਸਾਹਿਬ ਮਹਾਰਾਜ, ਪਰ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੀ ਸੇਵਾ ਬਹੁਤ ਅਧਿਕ ਹੋਣ ਕਰਕੇ ਆਪਨੇ ਫਰਮਾਨ ਕਰਿਆ ਜਦੋਂ ਸੰਸਾਰ ਤੋਂ ਜਾਣ ਲੱਗੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੁਣ ਪ੍ਰੀਤ ਕਰਨੀ। ਸੋ ਆਪ ਜੀ ਬੜੇ ਇਹਨਾਂ ਨੂੰ ਸਿੱਖ ਹੋਏ ਗੁਰੂ ਤੀਸਰੇ ਪਾਤਸ਼ਾਹ। ਇੱਥੇ ਤੱਕ ਮਿਸਾਲਾਂ ਲਿਖੀਆਂ ਕਿ ਆਪ ਹਰ ਰੋਜ਼ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਤੇ ਅੰਨ ਜਲ ਫੇਰ ਛੱਡਦੇ ਜਦੋਂ ਦਰਸ਼ਨ ਕਰ ਲੈਣ। ਅੱਜ ਇੱਕ ਨਵਾਬ ਦਿੱਲੀ ਤੋਂ ਫੌਜ ਲੈ ਕੇ ਆਇਆ ਹੋਇਆ, ਦਰਿਆ ਦੇ ਕੰਢੇ ਵਿਆਸਾ ਦੇ ਕੰਢੇ ਬੈਠਾ, ਦਰਿਆ ਠਾਠਾਂ ਮਾਰਦਾ, ਚੜਿਆ ਹੋਇਆ, ਮੀਲਾਂ ਤੱਕ ਫੈਲਿਆ ਹੋਇਆ, ਤੇ ਇੰਤਜ਼ਾਰ ਕਰ ਰਿਹਾ ਕਿ ਜਦੋਂ ਦਰਿਆ ਥੋੜਾ ਘਟੇ, ਇਹਦਾ ਫਲੱਡ ਘਟੇ, ਤਾਂ ਮੈਂ ਫਿਰ ਬੇੜੀਆਂ ਦਾ ਪੁਲ ਬਣਾ ਕੇ ਆਪਣੀ ਫੌਜ ਨੂੰ ਪਾਰ ਲੰਘਾਵਾਂ। ਇਹਨੇ ਨੂੰ ਇੱਕ ਪਾਸੇ ਤੇ ਧੂੜ ਉੱਡਦੀ ਦੇਖੀ, ਨਿਗਾਹ ਲਾਈ ਕਿ ਕੋਈ ਘੋੜ ਸਵਾਰ ਜਾ ਰਿਹਾ, ਤੇ ਜਾ ਵੀ ਬਹੁਤ ਤੇਜ਼ੀ ਨਾਲ ਰਿਹਾ, ਤੇ ਸਿੱਧਾ ਹੀ ਦਰਿਆ ਵੱਲ ਨੂੰ ਜਾਂਦਾ। ਨਵਾਬ ਦੇ ਮਨ ਚ ਖਿਆਲ ਹੋ ਗਿਆ ਵੀ ਇਹ ਕੀ ਕਰੂਗਾ, ਪਾਣੀ ਤਾਂ ਬਹੁਤ ਉਛਲ ਰਿਹਾ, ਕੀ ਦੇਖਦਾ। ਕਿ ਜਦੋਂ ਦਰਿਆ ਦੇ ਕੰਢੇ ਘੋੜਾ ਪਹੁੰਚਿਆ ਤਾਂ ਘੋੜੇ ਦੇ ਪੈਰ ਪਾਣੀ ਵਿੱਚ ਨਹੀਂ ਭਿੱਜ ਰਹੇ, ਉੱਤੇ ਚੱਲ ਰਿਹਾ ਜਿਵੇਂ ਧਰਤੀ ਤੇ ਚੱਲਦਾ। ਉਸੇ ਤਰ੍ਹਾਂ ਚੱਲਦਾ ਚੱਲਦਾ ਦਰਿਆ ਦੇ ਪਾਰ ਪਹੁੰਚ ਗਿਆ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਜਾ ਕੇ ਭਾਈ ਪਾਰੋ ਨੇ ਨਮਸਕਾਰ ਕਰੀ। ਵਾਪਸ ਆਏ ਤਾਂ ਇਸ ਨੇ ਫਿਰ ਦੇਖਿਆ ਵੀ ਜਿਵੇਂ ਪਹਿਲਾਂ ਗਏ ਸੀ, ਘੋੜਾ ਵੀ ਇਸੇ ਤਰ੍ਹਾਂ ਐਂ ਤੁਰਦਾ ਜਿਵੇਂ ਧਰਤੀ ਤੇ ਤੁਰਦਾ, ਤੇ ਫਲੱਡ ਆਇਆ ਹੋਇਆ, ਕੱਪੜ ਪੈਂਦੇ ਨੇ, ਘੁੰਮਣ ਘੇਰੀਆਂ ਪੈ ਰਹੀਆਂ ਨੇ, ਦਰਿਆ ਅੜਾਟ ਪਾ ਰਿਹਾ ਵੀ ਇਹ ਤਾਂ ਐਂ ਜਾ ਰਿਹਾ ਜਿਵੇਂ ਕਿਤੇ ਧਰਤੀ ਤੇ ਤੁਰਿਆ ਜਾਂਦਾ, ਧਰਤੀ ਤੇ ਅਜੇ ਘੋੜੇ ਦਾ ਪੈਰ ਧਰਤੀ ਨਾਲ ਲੱਗੇਗਾ, ਇਹ ਤਾਂ ਐਂ ਉੜਿਆ ਜਾ ਰਿਹਾ। ਉਸ ਵੇਲੇ ਅੱਗੇ ਹੋ ਕੇ ਹੁਕਮ ਦਿੱਤਾ ਕਿ ਰੋਕੋ ਇਸ ਨੂੰ, ਬਾਗਾਂ ਫੜੋ, ਇੱਜ਼ਤ ਕਰੋ। ਆਪ ਵੀ ਖੜਾ ਹੋ ਗਿਆ, ਕਹਿਣ ਲੱਗਿਆ ਐ ਨੇਕ ਬੰਦੇ, ਮੈਂ ਤੈਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਤੂੰ ਕੋਈ ਪੀਰ ਹੈ, ਪੂਰਨ ਕਾਮਲ ਪੁਰਸ਼ ਹੈ, ਕੋਈ ਕਾਮਲ ਫਕੀਰ ਹੈ, ਮੇਰੇ ਤੇ ਕਿਰਪਾ ਕਰ। ਇਹ ਵੀ ਮੈਨੂੰ ਦੱਸਦੇ ਤੂੰ ਕਿੱਧਰ ਗਿਆ ਸੀ ਤੇ ਕਿੱਧਰੋਂ ਆਇਆ, ਤੇ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਮਰੀਦ ਬਣਾ ਲੈ। ਭਾਈ ਪਾਰੋ ਕਹਿਣ ਲੱਗੇ, ਮਰੀਦ ਬਣਾਉਣ ਵਾਲਾ ਤਾਂ ਦਰਿਆ ਤੋਂ ਪਾਰ ਬੈਠਾ ਜਿਹਦੇ ਕੋਲ ਮੈਂ ਜਾ ਕੇ ਆਇਆ, ਪਰ ਜੇ ਤੈਂ ਮਰੀਦ ਬਣਨਾ ਹੈ, ਮਰੀਦ ਬਣਨਾ ਸੁਖਾਲਾ ਨਹੀਂ ਹੁੰਦਾ, ਮਰੀਦ ਬਣਨਾ ਬਹੁਤ ਔਖਾ ਹੁੰਦਾ। ਜਿਉਂਦਾ ਬੰਦਾ ਮਰੀਦ ਨਹੀਂ ਬਣ ਸਕਦਾ, ਜੇ ਤੈਂ ਬਣਨਾ ਹੈ ਤਾਂ ਫਿਰ ਇਹ ਗੱਲਾਂ ਧਿਆਨ ਚ ਲੈ ਲੈ। ਮੁਰਦਾ ਹੋਏ ਕੇ ਮਰੀਦ ਬਣ ਜਾਵਾ। ਪੁਰਸ਼ੋਂ ਕਰਨੀ ਵਾਲੇ ਪੁਰਸ਼ੋਂ ਆਪ ਕਿਰਪਾ ਕਰੋ ਮੈਨੂੰ ਆਪਣਾ ਮਰੀਦ ਬਣਾ ਲਓ। ਭਾਈ ਪਾਰੋ ਕਹਿਣ ਲੱਗੇ ਨਵਾਬ ਸਾਹਿਬ ਐ ਮਰੀਦ ਥੋੜੋ ਬਣੀਦਾ ਤੇ ਮਰੀਦ ਬਣਾਉਣ ਵਾਲਾ ਤਾਂ ਵਿਆਸਾ ਦਰਿਆ ਦੇ ਪਾਰ ਬੈਠਾ ਇਹਦੇ ਵਾਸਤੇ ਤਾਂ ਮੁਰਦਾ ਬਣਨਾ ਪੈਂਦਾ ਤਿਆਰ ਹੈ ਮੁਰਦਾ ਬਣਨ ਨੂੰ ਗੱਲਾਂ ਨਾਲ ਤਾਂ ਕੋਈ ਬਣ ਨਹੀਂ ਸਕਦਾ ਨਾ ਸਿੱਖ ਬਣ ਸਕਦਾ ਨਾ ਮਰੀਦ ਬਣ ਸਕਦਾ ਨਾ ਚੇਲਾ ਬਣ ਸਕਦਾ ਸਭ ਕੁਝ ਤਿਆਗਣਾ ਪੈਂਦਾ ਆਪਣਾ ਸਾਰਿਆਂ ਨਾਲੋਂ ਔਖਾ ਮਾਣ ਤਿਆਗਣਾ ਹੁੰਦਾ ਹੋਰ ਤਾਂ ਚੀਜ਼ਾਂ ਪੈਸਾ ਵੀ ਤਿਆਗ ਦੂ ਘਰ ਵੀ ਤਿਆਗ ਦੂ ਇਸਤਰੀ ਨੂੰ ਵੀ ਤਿਆਗ ਦੂ ਮਾਣ ਨੂੰ ਛੱਡਣਾ ਔਖਾ ਕਬੀਰ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਣ ਤਜਿਆ ਨਾ ਜਾਏ ਮਾਣ ਮੁਨੀ ਮੁਨਵਰ ਗਲੇ ਮਾਣ ਸਭੀ ਕੋ ਖਾਏ ਕਹਿੰਦੇ ਮਰਨਾ ਪੈਂਦਾ ਤਿਆਰ ਹੈ ਮਰਨ ਵਾਸਤੇ ਆਹ ਤੇਰੇ ਕੋਲ ਤਾਂ ਫੌਜਾਂ ਹੈ ਜਰਨੈਲੀ ਤੇਰੇ ਕੋਲ ਹੈ ਕਿਸੇ ਇਲਾਕੇ ਤੇ ਚੜ੍ਹਾਈ ਕਰਕੇ ਜਾ ਰਹੇ ਹੈ ਜਾਂ ਜਿੱਤ ਕੇ ਜਾ ਰਹੇ ਹੈ ਜਾਂ ਜਿੱਤਣ ਜਾ ਰਿਹਾ ਇੰਨਾ ਲਗੇ ਤੁਗੇ ਨਾਲ ਤਾਂ ਤੇਰੀ ਮਰੀਦੀ ਪੀਰੀ ਚੱਲਣੀ ਨਹੀਂ ਗੱਲ ਤੈਅ ਦਾ ਚੀਜ਼ ਪਹਿਲਾਂ ਮਰਨਾ ਤੈਨੂੰ ਪੈਣਾ ਸਾਵਰ ਸਿੱਧ ਕੇ ਸ਼ਹੀਦ ਭਰਮ ਭਾਵ ਖੋਵਣਾ ਸਾਰੀਆਂ ਸ਼ਕਤੀਆਂ ਦੇ ਹੁੰਦੇ ਹੋਏ ਫੇਰ ਸ਼ਕਤੀ ਨਾ ਦਿਖਾਉਣੀ ਸਾਰੇ ਪਦਾਰਥ ਮਿਲਦੇ ਹੋਏ ਫੇਰ ਉੱਠੀ ਸੁੱਖੀ ਖਾ ਕੇ ਗੁਜ਼ਾਰਾ ਕਰ ਲੈਣਾ ਤੇ ਸ਼ਹਾਦਤ ਦੇ ਦੇਣੀ ਕਿਸੇ ਨੇਕ ਕੰਮ ਦੇ ਉੱਤੇ ਕਹਿੰਦੇ ਇਹ ਤਿੰਨ ਚੀਜ਼ਾਂ ਜ਼ਰੂਰੀ ਨੇ ਨਾ ਤੇ ਗੋਲਾ ਹੋਏ ਗੁਲਾਮ ਬਣਨਾ ਪੈਂਦਾ ਗੋਲਾ ਮੁੱਲ ਖਰੀਦ ਕਾਰੇ ਜੋਗਣਾ ਮੁੱਲ ਖਰੀਦ ਡੰਗਰ ਲਿਆਉਂਦੇ ਹਾਂ ਉਹਦਾ ਕੋਈ ਇਤਰਾਜ਼ ਨਹੀਂ ਹੈ ਵੀ ਮੈਨੂੰ ਹੁਣੇ ਤੂੰ ਹਲ ਤੋਂ ਛੱਡ ਕੇ ਲਿਆਇਆ ਹੁਣ ਫੇਰ ਜੋੜ ਲਿਆ ਸਾਰੀ ਰਾਤ ਚਲਾਈ ਜਾਂਦੇ ਹਾਂ ਕਲਾੜੀ ਨੂੰ ਜੋੜ ਦਿੱਤਾ ਸਾਰੀ ਰਾਤ ਚਲਾਈ ਜਾਂਦੇ ਹਾਂ ਉਹ ਕਹਿ ਨਹੀਂ ਸਕਦਾ ਕਿ ਮੈਨੂੰ ਤੂੰ ਦਮ ਤਾਂ ਲੈ ਲੈਣ ਦੇ ਮੇਰਾ ਤਾਂ ਕੰਨਾ ਵੀ ਗਰਮ ਹੋ ਗਿਆ ਕਿਉਂਕਿ ਉਹ ਗੁਲਾਮ ਹੈ ਮੁੱਲ ਖਰੀਦਿਆ ਹੋਇਆ ਮਾਰ ਦੋ ਕੁੱਟ ਦੋ ਉਹਨੂੰ ਕੋਈ ਨਹੀਂ ਹੈ ਸਿਕਵਾ ਨਹੀਂ ਹੈ ਭੋਰਾ ਵੀ ਮੰਨਦੇ ਹਨ ਸੋ ਜੋ ਗੁਲਾਮ ਹੋ ਗਿਆ ਉਹਦਾ ਕੋਈ ਅਧਿਕਾਰ ਨਹੀਂ ਰਹਿੰਦਾ ਇੱਕ ਬਾਦਸ਼ਾਹ ਇਬਰਾਹੀਮ ਆਦਮ ਹੋਇਆ ਉਹਨੇ ਇੱਕ ਗੁਲਾਮ ਖਰੀਦ ਲਿਆ ਉਹਨਾਂ ਦਿਨਾਂ ਚ ਗੁਲਾਮਾਂ ਦੇ ਖਰੀਦਣ ਦੀ ਤੇ ਵੇਚਣ ਦੀ ਆਮ ਸੀ ਬੰਦੇ ਨੂੰ ਫੜ ਲੈਣਾ ਤੇ ਫੜ ਕੇ ਲਿਜਾ ਕੇ ਵੇਚ ਦੇਣਾ ਬੜਾ ਹੀ ਮਾੜਾ ਸਮਾਂ ਸੀ ਕੋਈ ਬੰਦੇ ਦੇ ਜ਼ਿੰਦਗੀ ਦੇ ਉੱਤੇ ਅਧਿਕਾਰ ਨਹੀਂ ਸੀਗੇ ਸੋ ਜਦੋਂ ਆਇਆ ਉਹ ਦੋ ਚਾਰ ਦਿਨ ਦਸ ਦਿਨ ਦੇਖਿਆ ਕਹਿਣ ਲੱਗੇ ਆ ਬੰਦਾ ਕੋਈ ਬਹੁਤ ਸੋਝੀ ਵਾਲਾ ਲੱਗਦਾ ਜਿਹੜਾ ਗੁਲਾਮ ਆਇਆ ਮਨ ਵਿੱਚ ਤਰਸ ਆਇਆ ਗੁਲਾਮ ਨੂੰ ਬੁਲਾਇਆ ਤੇ ਆਪਣੇ ਵੱਲੋਂ ਕੁਛ ਦੇਣ ਦਾ ਵਾਅਦਾ ਕਰਿਆ ਵੀ ਇਹਨੂੰ ਕੋਈ ਕਨਸੈਸ਼ਨ ਦੇ ਦੇਵਾਂ ਕਹਿਣ ਲੱਗੇ ਹੈ ਗੁਲਾਮ ਤੇਰਾ ਨਾਮ ਕੀ ਹੈ ਤੇ ਤੂੰ ਤੇਰੇ ਖਾਣ ਦੀਆਂ ਕੀ ਆਦਤਾਂ ਨੇ ਕੈ ਵਜੇ ਰੋਟੀ ਖਾਣਾ ਚਾਹੁੰਦਾ ਕਾਹਦੇ ਨਾਲ ਖਾਣਾ ਚਾਹੁੰਦਾ ਤੂੰ ਸੌਣਾ ਕਦ ਚਾਹੁੰਦਾ ਜਾਗਣਾ ਕਦ ਚਾਹੁੰਦਾ ਤੇ ਕੱਪੜੇ ਕਹੇ ਜੇ ਪਹਿਨਣਾ ਚਾਹੁੰਦਾ ਚਾਰ ਸਵਾਲ ਕਰਦੇ ਉਹ ਕਹਿਣ ਲੱਗੇ ਹਜ਼ੂਰ ਜਦ ਮੈਂ ਆਜ਼ਾਦ ਸੀ ਮੇਰਾ ਨਾਂ ਵੀ ਸੀਗਾ ਉਸ ਵੇਲੇ ਮੇਰੇ ਨਾਮ ਦੇ ਨਾਲ ਖਿਤਾਬ ਵੀ ਲੱਗੇ ਹੋਏ ਸੀ ਤੇ ਹੁਣ ਤਾਂ ਮੈਂ ਮੁੱਲ ਵਿਕ ਗਿਆ ਚਾਹੇ ਮੇਰਾ ਨਾਂ ਕੁੱਤਾ ਰੱਖ ਲਓ ਚਾਹੇ ਬਿੱਲਾ ਰੱਖ ਲਓ ਚਾਹੇ ਬਲਦ ਰੱਖ ਲਓ ਜੋ ਤੁਹਾਡਾ ਜੀ ਕਰਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਕੱਟੂ ਵੱਟੂ ਕੁਛ ਰੱਖ ਲਓ ਕਿਉਂਕਿ ਮੇਰਾ ਨਾਮ ਖਤਮ ਹੋ ਗਿਆ ਮੈਂ ਗੁਲਾਮ ਹੋ ਗਿਆ
ਜੋ ਕੁਛ ਕਹਿ ਕੇ ਬੁਲਾ ਲਉਂਗੇ ਮੈਂ ਬੋਲ ਪਿਆ ਕਰਾਂਗੇ, ਮੈਨੂੰ ਦੱਸ ਦਿਓ ਵੀ ਆ ਤੇਰਾ ਨਾਮ ਹੈ। ਬਾਕੀ ਖਾਣ ਦੀ ਗੱਲ, ਜਦੋਂ ਆਜ਼ਾਦ ਸੀ ਮਨ ਭਾਉਂਦਾ ਖਾਂਦੇ ਸੀ, ਭੋਰਾ ਕਿ ਨਮਕ ਘੱਟ ਹੋ ਜਾਏ ਗੁੱਸੇ ਹੋਈਦਾ ਸੀ ਵੀ ਸਵਾਦ ਨਹੀਂ ਬਣਾਇਆ, ਘਰ ਵਾਲੀ ਨਾਲ ਲੜੀਦਾ ਸੀ, ਨੌਕਰਾਂ ਨੂੰ ਝਾੜ ਪਾਈਦੀ ਸੀ। ਹੁਣ ਤਾਂ ਹਜ਼ੂਰ ਜਿਹੜਾ ਕੁਛ ਬਚਿਆ ਹੋਇਆ ਦੇ ਦੋਗੇ, ਜੂਠਾ ਦੇ ਦੋਗੇ ਜੂਠਾ ਖਾ ਲੈਣਾ, ਸੁੱਚਾ ਦੇ ਦੋਗੇ ਸੁੱਚਾ ਖਾ ਲੈਣਾ, ਲੂਣਾ ਦੇ ਦੋਗੇ ਲੂਣਾ ਖਾ ਲੈਣਾ, ਮਿਰਚ ਦੇ ਬਿਨਾਂ ਦੇ ਦੋਗੇ ਮਿਰਚ ਦੇ ਬਿਨਾਂ ਖਾ ਲੈਣਾ, ਉਹੀ ਰੁੱਖੀਆਂ ਰੋਟੀਆਂ ਫੜਾ ਦੋਗੇ ਰੁੱਖੀਆਂ ਖਾ ਲੈਣੀਆਂ। ਸੋ ਮੈਂ ਕੁਛ ਨਹੀਂ ਕਹਿ ਸਕਦਾ ਇਸ ਦੇ ਬਾਰੇ। ਤੀਸਰਾ, ਸੌਣਾ ਤੇ ਜਾਗਣਾ, ਜਦੋਂ ਤੁਸੀਂ ਕਹਿ ਦੋਗੇ ਜਾਂ ਸੌਂ ਜਾ ਮੈਂ ਸੌਂ ਜਾਂਗਾ, ਜਦੋਂ ਹਾਕ ਮਾਰ ਦੋਗੇ ਮੈਂ ਉੱਠ ਖੜਾਂਗਾ, ਇਹਦੇ ਉੱਤੇ ਵੀ ਮੇਰਾ ਕੋਈ ਰਾਈਟ ਨਹੀਂ। ਕੱਪੜਿਆਂ ਦੇ ਵਾਸਤੇ ਜਿਹੇ ਜੇ ਦੇ ਦੋਗੇ ਚੀਥੜੇ ਪਾ ਦੋਗੇ ਮੈਂ ਉਹ ਪਹਿਨ ਲੈਣੇ ਨੇ, ਨਹੀਂ ਕੁਛ ਦਿਓਗੇ ਨਗਨੇ ਤੁਰਿਆ ਫਿਰੂ, ਵਧੀਆ ਦੇ ਦੋਗੇ ਰੇਸ਼ਮੀ ਉਹ ਜੇ ਵੀ ਪਹਿਨ ਲੂ, ਮੈਨੂੰ ਹੁਣ ਕੱਪੜਿਆਂ ਨਾਲ ਕੋਈ ਲਗਾ ਨਹੀਂ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮੈਂ ਆਪਦਾ ਗੁਲਾਮ ਹਾਂ, ਗੁਲਾਮ ਬਣਨਾ ਪੈਂਦਾ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਮੁੱਲ ਖਰੀਦੀ ਲਾਲਾ ਗੁਲਾ ਮੇਰਾ ਸੁਭਾਗਾ,
ਫਿਰ ਸਾਹਿਬ ਨੀ ਕਿਸੇ ਨੇ ਕਹਿਣਾ ਨਾ ਨਵਾਬ ਕਹਿਣਾ, ਫਿਰ ਤਾਂ ਚੇਲਾ ਬਣ ਕੇ ਮਰੀਦ ਬਣ ਕੇ ਗੁਲਾਮ ਬਣਨਾ ਪੈਂਦਾ। ਜੋ ਤੂੰ ਦੇ ਤਾ ਜੇ ਸੁਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵੀ ਸੂਖ ਮਨਾਈ। ਫਿਰ ਤਾਂ ਗੁਰੂ ਦੇ ਹੁਕਮ ਵਿੱਚ ਚੱਲਣਾ ਪੈਂਦਾ। ਸੋ ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਟੋਬਣਾ, ਚੱਕੀ ਪੀ ਰਿਹਾ ਆਟਾ ਪੀਂਦੇ ਨੂੰ ਫਿਰ ਪਾਣੀ ਦੀ ਆਵਾਜ਼ ਪੈ ਗਈ, ਪਾਣੀ ਢੋਣ ਚਲਿਆ ਗਿਆ। ਪੱਖੇ ਦੀ ਤਾਕੀਦ ਪਗਮਲ ਧੋਵਣਾ, ਪੱਖਾ ਕਰ ਰਿਹਾ ਚਰਨ ਧੋ ਰਿਹਾ, ਸੇਵਕ ਹੋਏ ਸੰਗੀਤ ਨਾ ਹੱਸਣ ਰੋਵਣਾ, ਖੁਸ਼ੀ ਆ ਗਈ ਹਾਸੇ ਚ ਨੀ ਪੈਣਾ, ਗਮੀ ਆ ਗਈ ਰੋਵਣੇ ਚ ਨੀ ਪੈਣਾ, ਦਰ ਦਰਵੇਸ਼ ਰਸੀਦ ਪਿਰਮਰਸ ਭੋਗਣਾ, ਚੰਦ ਮੁਬਾਰਕ ਈਦ ਭੁੱਖ ਖਲੋਣਾ, ਸੋ ਇਸ ਤਰ੍ਹਾਂ ਪਾਰ ਲੰਘੀ ਦਾ ਤਿਆਰ ਹੈ ਕਹਿਣ ਲੱਗਿਆ। ਹਾਂ ਉਸੇ ਵੇਲੇ ਆਪਣਾ ਲੜਕਾ ਬੁਲਾਇਆ, ਕਹਿਣ ਲੱਗੇ ਸਾਹਿਬਜ਼ਾਦਾ ਆਹ ਸਾਰੀ ਫੌਜ ਦੀ ਕਮਾਂਡ ਸਾਂਭ, ਮੈਂ ਚਿੱਠੀ ਲਿਖਦਾ ਇਹ ਤੂੰ ਬਾਦਸ਼ਾਹ ਨੂੰ ਜਾ ਕੇ ਦੇ ਦੀ ਅਕਬਰ ਨੂੰ, ਹੁਣ ਮੈਂ ਨੌਕਰੀ ਨਹੀਂ ਕਰਨੀ ਨਾ ਮੈਂ ਨਵਾਬੀ ਦੀ ਮੈਨੂੰ ਕੋਈ ਲੋੜ ਹੈ, ਹੁਣ ਤਾਂ ਮੈਂ ਦੁਨੀਆ ਛੱਡ ਦਿੱਤੀ ਹੈ ਤੇ ਮੈਂ ਪੂਰੇ ਮੁਰਸ਼ਦ ਦੀ ਸ਼ਰਨ ਵਿੱਚ ਜਾ ਰਿਹਾ। ਉਸੇ ਵੇਲੇ ਫੌਜਾਂ ਦਾ ਚਾਰਜ ਆਪਣੇ ਲੜਕੇ ਨੂੰ ਦੇਤਾ, ਸਭ ਕੁਝ ਛੱਡ ਕੇ ਸਾਧੂਆਂ ਵਾਲੇ ਵਸਤਰ ਪਹਿਨ ਕੇ ਲਾ ਦਿੱਤੇ ਜਿਹੜੇ ਪਾਏ ਹੋਏ ਸੀ ਤਗਮਿਆਂ ਵਾਲੇ ਕੱਪੜੇ, ਸਿੱਧਾ ਸਾਧਾ ਪਾ ਕੇ ਕਹਿਣ ਲੱਗਿਆ ਲਓ ਪੀਰ ਜੀ ਮੈਨੂੰ ਉਸ ਮੁਰਸ਼ਦ ਕਾਮਲ ਦੀ ਸ਼ਰਨ ਵਿੱਚ ਲੈ ਚਲੋ, ਜਿਹਦੀ ਸ਼ਰਨ ਦੇ ਵਿੱਚ ਇਹ ਤਾਕਤਾਂ ਨੇ ਕਿ ਉਹਦੇ ਮੰਨਣ ਵਾਲੇ ਚ ਇੰਨੀ ਤਾਕਤ ਹੈ ਕਿ ਦਰਿਆ ਉਹਨੂੰ ਰੋਕ ਨਹੀਂ ਸਕਦਾ, ਪਹਾੜ ਉਹਨੂੰ ਰੋਕ ਨਹੀਂ ਸਕਦਾ, ਹਵਾ ਉਹਦੇ ਰਸਤੇ ਚ ਨਹੀਂ ਆ ਸਕਦੀ। ਉਹ ਖਾਨਦਾਨ ਭਾਈ ਦਿਆ ਸਿੰਘ ਜੀ ਦਾ ਸੀ, ਸਾਹ ਸਿੰਘ ਜੀ, ਐਵੇਂ ਨਹੀਂ ਬਣ ਜਾਇਆ ਕਰਦੇ ਐਡੀ ਵੱਡੀਆਂ ਨੂੰਹਾਂ, ਇਹ ਤਾਂ ਜੀਵ ਆਇਆ ਕਰਦੇ ਨੇ ਦਰਗਾਹ ਤੋਂ, ਬਖਸ਼ੀਆਂ ਹੋਈਆਂ ਰੂਹਾਂ ਆਇਆ ਕਰਦੀਆਂ। ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਪੰਜੇ ਪਿਆਰੇ ਉੱਥੋਂ ਆਏ ਸੀ, ਬੇਅੰਤ ਗੁਰਸਿੱਖ ਜਿੰਨਿਆਂ ਨੇ ਸ਼ਹੀਦੀਆਂ ਦਿੱਤੀਆਂ, 40 ਮੁਕਤੇ ਸਾਹਿਬਜ਼ਾਦੇ ਸਾਰੇ ਦਰਗਾਹ ਚੋਂ ਇਕੱਠੇ ਤੁਰੇ ਸੀ, ਕਿਉਂਕਿ ਕਲਯੁੱਗ ਦਾ ਬਹੁਤ ਵੱਡਾ ਹੱਲਾ ਹੋ ਚੁੱਕਿਆ ਸੀ। ਸੋ ਇਸ ਖਾਨਦਾਨ ਦੇ ਵਿੱਚੋਂ ਭਾਈ ਸੋਧਾ ਹੋਇਆ ਗੁਰੂ ਨੌਵੇਂ ਪਾਤਸ਼ਾਹ ਵੇਲੇ, ਮਾਈ ਦਿਆਲੀ ਸੀ ਉਹਦੇ ਘਰ ਵਾਲੀ, ਇਹਦੀ ਕੁੱਖ ਤੋਂ 1718 ਭਾਦਰੋਂ 11 ਨੂੰ ਭਾਈ ਦਿਆ ਸਿੰਘ ਜੀ ਦਾ ਜਨਮ ਹੋਇਆ। 16 ਸਾਲ ਗੁਰੂ ਦੇ ਲਿਆ ਲਿਆ ਕੇ ਹਰ ਸਾਲ ਆਉਣਾ ਤੇ ਸਿੱਖਿਆ ਦਿੱਤੀਆਂ, ਸਾਰੇ ਗੁਰੂਆਂ ਦੀਆਂ ਸਾਖੀਆਂ, ਗੁਰਬਾਣੀ ਦਾ ਅਧਿਐਨ ਕਰਾਇਆ, ਬੇਅੰਤ ਸ਼ਾਸਤਰਾਂ ਦਾ ਅਧਿਐਨ ਕਰਾਇਆ, ਪੂਰੇ ਵਿਦਵਾਨ ਸਨ ਭਾਈ ਦਿਆ ਸਿੰਘ ਜੀ, ਸ਼ਬਦ ਸੁਰਤ ਮਾਰਗ ਦੇ ਬਾਰੇ, ਹੱਠ ਯੋਗ ਬਾਰੇ, ਸਹਿਜ ਯੋਗ ਬਾਰੇ, ਰਾਜ ਯੋਗ ਬਾਰੇ, ਸਭ ਬਾਰੇ ਪੂਰੀ ਤਰ੍ਹਾਂ ਜਾਣਦੇ ਸਨ। ਵੇਦਾਂਤ ਗੁਰੂ ਘਰ ਦਾ ਜੋ ਮਤ ਵੇਦਾਂਤ ਦੇ ਨਾਲੋਂ ਉੱਚਾ ਹੈ ਉਸ ਦੇ ਬਾਰੇ ਪੂਰੀ ਤਰ੍ਹਾਂ ਆਪ ਨੂੰ ਗਿਆਨ ਸੀ। 16 ਸਾਲ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਜਦੋਂ ਆਪ ਅਜੇ ਕਿਸ਼ੋਰ ਅਵਸਥਾ ਸਨ, ਉਹਨਾਂ ਦੇ ਚਰਨ ਸ਼ਰਨ ਆ ਕੇ ਮਸਤਕ ਨਵਾਇਆ, ਕਹਿਣ ਲੱਗੇ ਪਾਤਸ਼ਾਹ ਮੈਨੂੰ ਆਪਣਾ ਬਣਾ ਲੈ। ਮਹਾਰਾਜ ਨੇ ਦ੍ਰਿਸ਼ਟੀ ਕਰੀ, ਦੇਖਿਆ ਇਹ ਤਾਂ ਬਹੁਤ ਵੱਡੀ ਰੂਹ, ਜਾਗ ਲੱਗਣ ਵਾਲਾ, ਇਸ ਨੂੰ ਦੀਵਾ ਵੀ ਇਹਦੇ ਕੋਲ ਹੈ, ਬੱਤੀ ਵੀ ਹੈ, ਤੇਲ ਵੀ ਹੈ ਤੇ ਦੀਵੇ ਦੇ ਵਿੱਚ ਸਭ ਕੁਝ ਹੈ, ਸਿਰਫ ਦੀਵੇ ਨਾਲ ਦੀਵਾ ਲਾਉਣ ਦੀ ਲੋੜ ਹੈ। ਸੋ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ, ਕਹਿੰਦੇ ਭਾਈ ਦਿਆ ਸਿੰਘਾ ਇਹ ਤੂੰ ਔਖੀ ਚੀਜ਼ ਮੰਗਣ ਲੱਗੇ, ਬਹੁਤ ਔਖੀ ਹੈ, ਇਸ ਤਰ੍ਹਾਂ ਫਰਮਾਨ ਕੀਤਾ
ਜਿਉਂਦੇ ਮਰ ਜਾ ਬਣਾ ਸਿੱਖੀ ਦਿਆਲ ਸਿੰਘ
ਸਿੱਖੀ ਬਹੁਤ ਔਖੀ ਹੈ। ਇਹਦਾ ਆਦਮੀ ਜਿਉਂਦਾ ਮਰਨਾ ਕਬੂਲੇ ਆਪਣੇ ਆਪ ਨੂੰ, ਫੇਰ ਜਾ ਕੇ ਕਿਸੇ ਕਿਨਾਰੇ ਪਹੁੰਚ ਸਕਦਾ। ਜੇ ਜਿਉਂਦਾ ਹੈ ਤਾਂ ਗੁਰੂ ਨੀ ਉਹਦੇ ਹਿਰਦੇ ਚ ਵਸਿਆ ਕਰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਗੁਰੂ ਬਾਹਰ ਰਹਿੰਦਾ ਹੈ, ਜਦੋਂ ਸਿੱਖ ਮਰ ਜਾਂਦਾ ਹੈ ਗੁਰੂ ਦੇ ਅਰਪਣ ਸਭ ਕੁਛ ਕਰ ਦਿੰਦਾ ਹੈ, ਗੁਰੂ ਦੇ ਹੁਕਮ ਦੇ ਮੁਤਾਬਕ ਜੀਵਨ ਢਾਲਦਾ ਹੈ ਚੱਲਦਾ ਹੈ, ਫੇਰ ਸਿੱਖੀ ਦਾ ਬੂਟਾ ਜੰਮਣਾ ਸ਼ੁਰੂ ਹੋਇਆ ਕਰਦਾ। ਕਹਿੰਦੇ ਔਖੀ ਹੈ, ਦੇਖ ਤੈਨੂੰ ਦੱਸੀਏ। ਕਹਿੰਦੇ ਬਾਬਾ ਫਰੀਦ ਸੁਣਿਆ ਨਾ? ਕਹਿੰਦੇ ਹਾਂ ਮਹਾਰਾਜ। ਕਿਵੇਂ ਪੁੱਗਿਆ, ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੇ ਉਹਦੀ ਬਾਣੀ ਦਰਜ ਹੋਈ? ਕੋਈ ਮਾਮੂਲੀ ਬਾਤ ਨਹੀਂ ਸੀ। 5 ਸਾਲ ਦਾ ਸੀ ਜਦੋਂ ਉਹਦੀ ਮਾਂ ਨੇ ਭਜਨ ਕਰਨ ਲਾ ਦਿੱਤਾ। 16 ਸਾਲ ਦਾ ਸੀ ਜਦੋਂ ਮਾਂ ਨੇ ਇਹ ਗੱਲ ਕਹੀ, ਫਰੀਦਾ ਆਹ ਮਾਨਸ ਜਨਮ ਪਰਮੇਸ਼ਰ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਬੇਟਾ, ਇਹ ਭੋਗਾਂ ਨੂੰ ਭੋਗਣ ਵਾਸਤੇ ਨਹੀਂ ਹੋਇਆ। ਬੜੀ ਦੇਰ ਤੋਂ ਬਾਅਦ ਇਹ ਜਨਮ ਮਿਲਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲੇ ਦੇਸ ਮਿਰੀਆ। ਬੇਟਾ ਪਰਮੇਸ਼ਰ ਨੂੰ ਮਿਲ, ਮੇਰੀ ਕੁੱਖ ਨੂੰ ਸਫਲੀ ਕਰ, ਕਿਉਂ ਜੇ ਤੂੰ ਪਰਮੇਸ਼ਰ ਨੂੰ ਮਿਲੇਗਾ ਤਾਂ ਮੈਨੂੰ ਸਾਰੇ ਮਹਾਂਪੁਰਸ਼ ਧੰਨ ਧੰਨ ਕਹਿਣਗੇ।
ਧੰਨ ਧੰਨ ਨੇ ਜਿਵੇਂ ਦੀਆਂ ਜਿਨ੍ਹਾਂ ਦੇ ਪੁੱਤਰ ਨਾਮ
ਬੇਟਾ ਜੇ ਤੂੰ ਦੁਨੀਆਦਾਰੀ ਚ ਫਸ ਕੇ ਗਲਤ ਕੰਮ ਕਰਨ ਲੱਗ ਗਿਆ, ਸ਼ਰਾਬਾਂ ਕਬਾਬਾਂ, ਗਲਤ ਗੱਲਾਂ, ਨਿੰਦਿਆ ਚੁਗਲੀ, ਈਰਖਾ, ਵੈਰ, ਵਿਰੋਧ, ਨਿੰਦਿਆ ਵਗੈਰਾ ਕਰਨ ਲੱਗ ਗਿਆ ਤੇ ਪਰਮੇਸ਼ੁਰ ਦਾ ਨਾਮ ਨਾ ਜਪਿਆ ਤਾਂ ਮੈਨੂੰ ਗਾਲ ਲੱਗੇਗੀ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਸਤਪੁਰਸ਼ ਕਹਿਣਗੇ ਕਿ ਉਸ ਮਾਂ ਦਾ ਪਤੀ ਮਰ ਜਾਂਦਾ ਤਾਂ ਕਿ ਇਹੋ ਜਿਹਾ ਕੁਆੜੇ ਪਾਉਣ ਵਾਲਾ ਪੁੱਤਰ ਤਾਂ ਪੈਦਾ ਨਾ ਹੁੰਦਾ। ਮਾਂ ਨੇ 16 ਸਾਲ ਦੇ ਵਿੱਚ ਜੰਗਲਾਂ ਚ ਭੇਜਤਾ ਜ਼ੋਹਦ ਕਰ। 12 ਸਾਲ ਭੁੱਖੇ ਰਹਿ ਕੇ, ਬਹੁਤ ਔਖੇ ਰਹਿ ਕੇ ਤਪੱਸਿਆ ਕਰੀ। ਵਾਪਸ ਆ ਗਿਆ, ਮਾਂ ਨੇ ਦੇਖਿਆ ਵੀ ਅਜੇ ਅਧੂਰਾ, ਫੇਰ ਦੁਬਾਰਾ ਭੇਜ ਦਿੱਤਾ। ਉਸ ਤੋਂ ਵੀ ਕਠਿਨ ਤਪੱਸਿਆ 12 ਸਾਲ ਕਰੀ ਤੇ ਆਪ ਜੀ ਉਸ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹੈ ਕਿ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਰੀਆਂ ਖੁੰਡੇ ਕਾਲ। ਇਹੋ ਜਿਹਾ ਹਾਲ ਹੋ ਗਿਆ, ਤਨ ਸੁੱਕ ਗਿਆ, ਪਿੰਜਰ ਬਣ ਗਿਆ ਤੇ ਕਾਵਾਂ ਨੇ ਮਰਿਆ ਹੋਇਆ ਸਮਝ ਕੇ ਤਲੀਆਂ ਚ ਪੈਰ ਦੀਆਂ ਜਾ ਕੇ ਠੁੰਗਾਂ ਮਾਰ ਮਾਰ ਕੇ ਮਾਸ ਕੱਢਣਾ ਸ਼ੁਰੂ ਕਰ ਦਿੱਤਾ। ਦਿਲ ਦੇ ਅੰਦਰ ਹੌਕਾ ਆਇਆ, ਹੌਕਾ ਆ ਕੇ ਇਸ ਤਰ੍ਹਾਂ ਦੇ ਨਾਲ ਆਪਣਾ ਭਾਵ ਪ੍ਰਗਟ ਕਰਦੇ ਨੇ।
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਦੀਆਂ ਰੰਗ
ਕੀਤੀ ਤੇ ਹੋਰ ਇਸ ਤੋਂ ਵੀ ਹਾਲਤ ਖਰਾਬ ਹੋ ਗਈ, ਹੱਥ ਪੈਰ ਵੀ ਹਿੱਲਣ ਤੋਂ ਰਹਿ ਗਏ। ਕਾਵਾਂ ਨੇ ਇਹ ਸਮਝ ਕੇ ਕਿ ਮਰ ਚੁੱਕਿਆ ਹੈ ਬੰਦਾ ਹੈ ਤਾਂ ਇਹਦਾ ਮਾਸ ਬੇਖਟਕ ਹੋ ਕੇ ਖਾਈਏ, ਮੱਥੇ ਤੇ ਆ ਕੇ ਕਾਂ ਬਹਿ ਗਿਆ। ਤੇ ਜਦੋਂ ਉਸਨੇ ਤਿਆਰੀ ਕਰੀ ਵੀ ਮੈਂ ਨੇਤਰਾਂ ਦੇ ਵਿੱਚ ਚੁੰਝ ਮਾਰ ਕੇ ਅੱਖਾਂ ਖਾ ਲਾਂ, ਉਸ ਵੇਲੇ ਬਾਬਾ ਫਰੀਦ ਦੀ ਜ਼ਬਾਨ ਚੋਂ ਐਸਾ ਭਾਵ ਪ੍ਰਗਟ ਹੋਇਆ, ਕਿ ਪਰਮੇਸ਼ੁਰ ਇਸ ਜਨਮ ਦੇ ਅੰਦਰ ਮਿਲ ਜਾਵੇ, ਕਿੱਡੀ ਲਗਨ ਕਿੰਨੀ ਦ੍ਰਿੜਤਾ, ਕਿਆ ਇਹ ਰਸਤਾ ਗਲਤ ਸੀ। ਆਵਾਜ਼ ਆਈ ਫਰੀਦਾ, ਕਾਹਦੇ ਵਾਸਤੇ ਦੁੱਖ ਸਹਿ ਰਹੇ? ਪਰਮੇਸ਼ੁਰ ਦੇ ਮਿਲਣ ਵਾਸਤੇ, ਐ ਤਾਂ ਨਹੀਂ ਮਿਲਣਾ ਪਰਮੇਸ਼ੁਰ, ਪਹਿਲਾਂ ਤੂੰ ਪਤਾ ਕਰ ਰੱਬ ਰਹਿੰਦਾ ਕਿੱਥੇ ਹੈ, ਫੇਰ ਪਤਾ ਕਰ ਉਹਦੇ ਦਰਵਾਜ਼ੇ ਦੇ ਉੱਤੇ ਕਿਸੇ ਦਾ ਅਧਿਕਾਰ ਅਥਾਰਟੀ ਹੈ। ਦੇਖ ਜੇ ਤੈਨੂੰ ਨੀ ਪਤਾ ਅਸੀਂ ਦੱਸ ਦਿੰਦੇ ਹਾਂ, ਰੱਬ ਹਰੇਕ ਦੇ ਅੰਦਰ ਰਹਿੰਦਾ। ਫਰੀਦਾ, ਜੰਗਲ ਜੰਗਲ ਕਿਆ ਭਵੇਂ, ਬਣਕੰਡਾ ਮੋੜੇ ਬਸੀ ਰੱਬ ਹੀ ਆਦੀ ਹੈ, ਜੰਗਲ ਕਿਆ ਢੂੰਡੇ, ਉਹ ਤਾਂ ਤੇਰੇ ਅੰਦਰ ਵਸਦਾ। ਇੱਥੋਂ ਹੀ ਟੋਲ, ਬਾਕੀ ਚਾਬੀ ਹੈ ਜਿਹੜੀ, ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਨਕ ਪਾਰ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਨਾਈ, ਗੁਰੂ ਕੋਲੋਂ ਜਾ ਕੇ ਚਾਬੀ ਲੈ। ਜਦ ਤੱਕ ਤੂੰ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਨਹੀਂ ਜਾਂਦਾ, ਤੈਨੂੰ ਚਾਬੀ ਨਹੀਂ ਮਿਲਣੀ, ਤੇ ਹਨੇਰਾ ਦੂਰ ਨਹੀਂ ਹੋਣਾ, ਉਹਨੇ ਸ਼ਬਦ ਦੀ ਚਾਬੀ ਦੇਣੀ ਹੈ। ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਮਸਤ ਲਹੇ ਨਾ ਚੁੱਕੇ ਫੇਰਾ। ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮੁਲਾਵੇ ਜਾ ਪੂਰਾ ਦੇਖ ਕਿਤੇ। ਬਖਤਿਆਰ ਕਾ ਕੀ ਅਜਮੇਰ ਸ਼ਰੀਫ ਦੇ ਅੰਦਰ ਆ ਜਾਂਦਾ ਹੈ, ਪੂਰਾ ਦੇਖ ਕੇ ਮੁਰਸ਼ਿਦ ਧਾਰਨ ਕਰ ਲਿਆ। 14 ਸਾਲ ਸੇਵਾ ਕਰਦੇ ਨੂੰ ਲੰਘੇ, ਦਿਨ ਰਾਤ ਮਾਣ ਅਪਮਾਨ ਤੋਂ ਰਹਿਤ ਹੋ ਕੇ ਮੁੱਲ ਖਰੀਦੀ ਲਾਲੇ ਬੋਲੇ ਵਾਂਗੂ ਸੇਵਾ ਕਰੇ। ਮੁਰਸ਼ਿਦ ਦਾ ਇਸ਼ਨਾਨ ਕਰਾਉਂਦਾ ਹੈ, 14 ਸਾਲ ਲੰਘੇ, ਨਾ ਮੁਰਸ਼ਿਦ ਨੇ ਕਦੇ ਬੁਲਾ ਕੇ ਗੱਲ ਕੀਤੀ ਨਾ ਕੋਲ ਬਹਾਲਿਆ। ਸੇਵਾ ਕਰ ਰਿਹਾ ਵੀ ਕਦੇ ਤਾਂ ਦਿਆਲ ਹੋਏਗਾ, ਕਦੇ ਤਾਂ ਦੇਵੇਗਾ ਹੀ, ਆਸ ਰੱਖੀ ਹੋਈ ਹੈ। ਅੱਜ ਮੁਰਸ਼ਿਦ ਦੇ ਮਨ ਵਿੱਚ ਖਿਆਲ ਆਇਆ ਵੀ ਪੂਰਾ ਹੈ ਕਿ ਅਧੂਰਾ ਹੈ, ਕਸਵੱਟੀ ਲਾ ਕੇ ਤਾਂ ਦੇਖੀਏ। ਕਸਵੱਟੀ ਬਹੁਤ ਔਖੀ ਹੁੰਦੀ ਹੈ ਸਾਧ ਸਿੰਘ ਜੀ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ। ਕਸੌਟੀ ਲਾ ਤੀ, ਝਾਂਗੇ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ। ਸਿਆਲ ਦੀ ਪੋਹ ਦਾ ਮਹੀਨਾ, ਬਹੁਤ ਛੱਕਾ ਚੱਲ ਰਿਹਾ, ਬਾਹਰ ਨਿਕਲਿਆ ਨਹੀਂ ਜਾ ਸਕਦਾ। ਅੰਦਰ ਵੀ ਤਖਤਿਆਂ ਦੇ ਵਿੱਚ ਹੀ ਹਵਾ ਆ ਕੇ ਆਵਾਜ਼ਾਂ ਮਾਰ ਰਹੀ ਹੈ, ਆਵਾਜ਼ਾਂ ਪੈਦਾ ਕਰ ਰਹੀ ਹੈ, ਗੂੰ ਗੂੰ ਦੀ ਆਵਾਜ਼ ਆਉਂਦੀ। ਛਾਛੜੇ ਦਾ ਮੀਂਹ ਪੈ ਰਿਹਾ। ਬਾਬਾ ਫਰੀਦ 12:30 ਵਜੇ ਉੱਠੇ, ਕਿਉਂਕਿ ਮੁਰਸ਼ਿਦ ਦਾ ਇਸ਼ਨਾਨ 2 ਵਜੇ ਕਰਾਉਣਾ ਸੀ, ਪਾਣੀ ਗਰਮ ਕਰਨਾ ਸੀ। ਜਦ ਬਰਾਂਡੇ 'ਚ ਆਏ ਹੈਰਾਨ ਹੋ ਗਏ ਵੀ ਇਹ ਤਾਂ ਪਾਣੀ ਓ ਪਾਣੀ ਫਿਰਦਾ। ਉਹਨਾਂ ਦਿਨਾਂ 'ਚ ਦੀਆ ਸਲਾਈ ਨਹੀਂ ਸੀ ਹੁੰਦੀ, ਅੱਗ ਨੂੰ ਸਾਂਭ ਸਾਂਭ ਰੱਖਦੇ ਹੁੰਦੇ, ਦੂਜੇ ਤੋਂ ਦੂਜਾ ਅੱਗ ਮੰਗਦੇ ਸੀ। ਬੜੀ ਕੀਮਤੀ ਚੀਜ਼ ਹੋਣ ਕਰਕੇ ਬੜੇ ਮਹਿੰਗੇ ਭਾਅ 'ਤੇ ਅੱਗ ਮਿਲਦੀ ਸੀ। ਸੋ ਆਪ ਨੇ ਸੋਚਿਆ ਵੀ ਇਹ ਤਾਂ ਅੱਗ ਬੁਝ ਗਈ, ਹੁਣ ਕੀ ਹੋਏਗਾ। ਉਸ ਵੇਲੇ ਮੀਂਹ ਪੈਂਦਾ ਅਤੇ ਸ਼ਹਿਰ ਨੂੰ ਜਾਣ ਦੀ ਤਿਆਰੀ ਕਰਦੇ ਨੇ ਅਤੇ ਮਨ ਦੇ ਅੰਦਰ ਐਸਾ ਖਿਆਲ ਆਉਂਦਾ,
ਜੇ ਚੱਲਦਾ ਤਾਂ ਬਿਜਲੀ ਆ ਕੰਬਲੀ,
ਮੀਂਹ ਦੀ ਪਰਵਾਹ ਨਾ ਕਰਦਾ ਹੋਇਆ ਉਸੇ ਤਰ੍ਹਾਂ ਠੱਕਾ ਚੱਲਦਾ ਹੈ, ਚਾਂਜੇ ਦਾ ਮੀਂਹ ਵਰਸਦਾ ਹੈ, ਬੁੱਕਲ ਮਾਰ ਲਈ ਕੰਬਲੀ ਭਿਜਦਾ ਵਜਾਉਂਦਾ ਸ਼ਹਿਰ ਵਿੱਚ ਚਲਿਆ ਜਾਂਦਾ। ਉੱਥੇ ਜਾ ਕੇ ਦੇਖਦਾ ਵੀ ਸਾਰਾ ਸ਼ਹਿਰ ਸੁੱਤਾ ਪਿਆ, 12 ਵਜੇ ਕੌਣ ਜਾਗਦਾ, 12:30 ਵਜਿਆ ਹੋਇਆ, ਕਿਉਂਕਿ ਜਾਗਦੇ ਨੇ ਸਾਰਿਆਂ ਨੂੰ ਨਹੀਂ ਜਾਗ ਆਇਆ ਕਰਦੀ ਸਾਧ ਸਿੰਘ ਜੀ, ਜਾਂ ਤਾਂ ਕੋਈ ਬਿਮਾਰ ਜਾਗਿਆ ਕਰਦਾ ਰਾਤ ਨੂੰ, ਜਾਂ ਕੋਈ ਜਾਗਿਆ ਕਰਦਾ ਜੋ ਕਰਜ਼ੇ ਦੇ ਹੇਠ ਆ ਗਿਆ ਹੋਵੇ ਤੇ ਕਿਤੇ ਹੱਥ ਨਾ ਪੈਂਦਾ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ, ਜਾਂ ਜਾਗਿਆ ਕਰਦਾ ਕੋਈ ਪ੍ਰੋਬਲਮ ਹੋਵੇ ਲੜਕੀ ਨੂੰ ਕੋਈ ਵਰ ਨਾ ਲੱਭਦਾ ਹੋਵੇ, ਕੋਈ ਘਰ ਵਿੱਚ ਰੌਲਾ ਗੋਲਾ ਮੱਚਦੇ ਉਹ ਜਾਗਿਆ ਕਰਦੇ ਨੇ, ਜਾਂ ਫਿਰ ਕੋਈ ਰੱਬ ਦਾ ਪਿਆਰਾ ਜਾਗਿਆ ਕਰਦਾ। ਸੰਸਾਰ ਦੇ ਅੰਦਰ ਹੋਰ ਸੰਸਾਰ ਤਾਂ ਸੁੱਤਾ ਹੀ ਪਿਆ, ਕੋਈ ਨਹੀਂ ਜਾਗਦਾ, ਤੁਰਿਆ ਜਾ ਰਿਹਾ ਆਸ ਦੇ ਉੱਤੇ ਵੀ ਕਿਤੇ ਦਾ ਕਿਤੇ ਕੋਈ ਤਾਂ ਜਾਗਦਾ ਹੋਏਗਾ। ਅਖੀਰ ਇੱਕ ਥਾਂ ਦੀਵੇ ਦੀ ਲੋ ਚੀਥਾਂ ਵਿੱਚ ਹੀ ਵਾਰ ਦੇਖੀ, ਦਸਤਕ ਦਿੱਤੀ ਦਰਵਾਜ਼ੇ ਦੇ ਉੱਤੇ ਜਾ ਕੇ, ਉੱਤੋਂ ਆਵਾਜ਼ ਆਈ ਚੁਬਾਰੇ ਚੋਂ, ਕੌਣ? ਕਹਿੰਦੇ ਮੈਂ ਫਰੀਦ। ਕੌਣ ਫਰੀਦ? ਮੈਂ ਮੁਰਸ਼ਦ ਦਾ ਮਰੀਦ ਹਾਂ। ਫਰੀਦਾ, ਤੂੰ ਤਾਂ ਗਲਤ ਥਾਂ ਦੇ ਉੱਤੇ ਆ ਗਿਆ, ਇੱਥੇ ਤਾਂ ਨਰਕਾਂ ਦੇ ਟਿਕਟ ਮਿਲਦੇ ਨੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰਕਾ ਦੁਆਰਾ। ਇਹ ਵੇਸ਼ਵਾ ਦਾ ਘਰ ਹੈ ਭਾਈ ਫਕੀਰ ਜੀ, ਸੰਤ ਜੀ, ਇਹ ਸਾਧੂਆਂ ਦਾ ਨਹੀਂ, ਗਲਤੀ ਨਾਲ ਆ ਗਿਆ। ਨਹੀਂ ਬੀਬੀ, ਮੈਨੂੰ ਤੇਰੇ ਤਾਈਂ ਕੰਮ ਹੈ, ਮਾਤਾ ਮੈਨੂੰ ਤੇਰੇ ਤਾਈਂ ਕੰਮ ਹੈ, ਮਿਹਨਤ ਮੇਰੀ ਮਿਹਨਤ ਹੈ, ਦਰਵਾਜ਼ਾ ਖੋਲ ਮੇਰੀ ਆਵਾਜ਼। ਸਖ਼ਤ ਕਠੋਰ ਹਿਰਦਾ ਹੋ ਗਿਆ ਸੁਣ ਕੇ ਵੀ ਇਸ ਵੇਲੇ, ਫਿਰ ਫਕੀਰ ਮੱਥੇ ਲੱਗਦਾ, ਇੱਥੇ ਫਕੀਰਾਂ ਦਾ ਕੀ ਕੰਮ, ਅਸੀਂ ਵਿਸ਼ੇ ਵਿਕਾਰਾਂ ਵਾਲੇ ਲੋਕ, ਤਨ ਵੇਚ ਕੇ ਅਸੀਂ ਪੈਸਾ ਕਮਾਉਂਦੇ ਹਾਂ, ਇਹਨਾਂ ਨੇ ਉਲਟਾ ਵਿਦੇਸ਼ ਦੇਣਾ, ਇਹ ਤਾਂ ਸਾਡੇ ਰੁਜ਼ਗਾਰ ਦੇ ਬੈਰੀ ਨੇ। ਸ਼ਰਾਬੀ ਕਹਿੰਦਾ ਹੈ ਵੀ ਸਾਡਾ ਬੈਰੀ ਸੰਤ ਹੈ ਕਿਉਂਕਿ ਸਾਨੂੰ ਸ਼ਰਾਬ ਤੋਂ ਹਟਾਉਂਦਾ, ਜਵਾਰੀਆ ਕਹਿੰਦਾ ਸੰਤ ਸਾਡਾ ਬੈਰੀ ਹੈ, ਵਿਸ਼ੇ ਵਿਕਾਰਾਂ ਵਾਲਾ ਬੰਦਾ ਕਹਿੰਦਾ ਸੰਤ ਸਾਡਾ ਬੈਰੀ ਹੈ, ਇਹ ਸਾਨੂੰ ਹਟਾਉਂਦਾ, ਚੋਰ ਚਕਾਰ ਸਮਗਲਰ ਸਾਰੇ ਸੰਤਾਂ ਨੂੰ ਬੈਰੀ ਸਮਝਦੇ ਨੇ, ਬਈ ਇਹ ਹੈ ਜਿਹੜਾ ਖਰਾਬ ਸਾਨੂੰ ਕਰ ਰਿਹਾ, ਅਕਾਰਨ ਬੈਰ ਪੈ ਗਿਆ ਕਰਦੇ। ਕਠੋਰ ਮਨ ਦੇ ਨਾਲ ਹੇਠਾਂ ਉਤਰੀ, ਕਿਉਂ ਕੀ ਕੰਮ ਹੈ ਦੱਸ? ਕਹਿੰਦਾ ਬੀਬਾ, ਮੇਰੇ ਮੁਰਸ਼ਦ ਦੇ ਇਸ਼ਨਾਨ ਦਾ ਵੇਲਾ ਹੋ ਗਿਆ ਤੇ ਤੈਨੂੰ ਪਤਾ ਵੀ ਅੱਜ ਕਿੰਨਾ ਜ਼ੋਰਦਾਰ ਮੀਂਹ ਚੱਲਦਾ ਤੇ ਕਿੰਨੀ ਤੇਜ਼ ਹਵਾ ਚੱਲ ਰਹੀ ਹੈ, ਮੈਂ ਵੀ ਮਸਾਂ ਠੁਰ ਠੁਰ ਕਰਦਾ ਇੱਥੇ ਪਹੁੰਚਿਆ ਤੇ ਅੱਗ ਬੁੱਝ ਗਈ ਸਾਡੇ ਸ਼ਹਿਰ, ਹੁਣ ਕੋਈ ਨੀ ਸ਼ਹਿਰ ਵਿੱਚ ਜਾਗਦਾ, ਬੇਟਾ ਤੂੰ ਜਾਗਦੀ, ਤੂੰ ਕਿਰਪਾ ਕਰ ਮੇਰੇ ਉੱਤੇ, ਮੈਨੂੰ ਅੱਗ ਦੇ। ਕਹੀਂ ਫਰੀਦਾ, ਐਡਾ ਮੁਰਸ਼ਦ ਨਾਲ ਪਿਆਰ? ਕਹਿੰਦਾ ਜੇ ਐਡਾ ਪਿਆਰ ਹੈ ਤਾਂ ਫਿਰ ਸਰੀਰ ਦਾ ਕੋਈ ਅੰਗ ਦੇਣਾ ਪਏਗਾ ਅੱਗ ਦੇ ਬਦਲੇ। ਬਾਬਾ ਫਰੀਦ ਨੂੰ ਖੁਸ਼ੀ ਚੜ ਗਈ ਵੀ ਜੇ ਇਹ ਚਮੜੇ ਦੇ ਬਦਲੇ ਮਿਲ ਜਾਵੇ, ਮੁਰਸ਼ਦ ਖੁਸ਼ ਹੋ ਜਾਵੇ ਤਾਂ ਹੋਰ, ਇਹ ਤਾਂ ਇਦੋਂ ਸਸਤਾ ਸੌਦਾ ਕੋਈ ਦੁਨੀਆ ਚ ਹੈ ਹੀ ਨੀ। ਇਸ ਤਰ੍ਹਾਂ ਪ੍ਰਮਾਣ ਕਰਦੇ
ਗੁਰਾਂ ਨੂੰ ਮਨਾ ਲਈਏ ਤਨ ਮਨ ਮਨਾ
ਰੱਖੋ, ਹੁਕਮ ਮੰਨਿਆ ਭਾਈ। ਤਨ ਦੇ ਦੋ, ਮਨ ਦੇ ਦੋ, ਧਨ ਦੇ ਦੋ, ਆਪਣੇ ਕੋਲ ਕੁਛ ਨਾ ਰੱਖੋ, ਫਿਰ ਗੁਰੂ ਦਾ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਉਹਨੂੰ ਮੰਨਣ ਲੱਗ ਜਾਓ। ਮਹਾਰਾਜ ਕਹਿੰਦੇ ਫਿਰ ਰੱਬ ਮਿਲ ਜਾਏਗਾ। ਸੋ ਇਸ ਤਰ੍ਹਾਂ ਇਹਨੂੰ ਬੜੀ ਭਾਰੀ ਖੁਸ਼ੀ ਹੋ ਗਈ, ਖੁਸ਼ ਹੋ ਗਿਆ ਵੀ ਜੇ ਸਿਰ ਦਿੱਤਿਆਂ ਤੇ ਵੀ ਮੁਰਸ਼ਦ ਖੁਸ਼ ਹੋ ਜਾਵੇ ਤਾਂ ਫਿਰ ਇਦੋਂ ਸਸਤਾ ਸੌਦਾ ਦੁਨੀਆਂ ਚ ਕੋਈ ਨੀ। ਕਹਿਣ ਲੱਗੇ ਬੀਬਾ ਹੁਕਮ ਕਰ, ਕਿਹੜਾ ਅੰਗ ਦਿਨ? ਕਹਿੰਦੀ ਫਰੀਦਾ ਅੱਖ ਦਾ ਡੇਲਾ ਦੇ ਦੇ। ਅੱਖ ਅੱਗੇ ਕਰ ਦਿੱਤੀ, ਲੈ ਬੀਬਾ ਕੱਢ ਲੈ ਮੇਰੀ ਅੱਖ। ਕਹਿੰਦੀ ਨਹੀਂ, ਆਪ ਕੱਢ ਕੇ ਦੇ। ਪਲੇਟ ਲਿਆ ਤੀ, ਚਾਕੂ ਲਿਆ ਤਾ, ਅੱਖ ਦਾ ਡੇਲਾ ਕੱਢਿਆ, ਖਿੱਚ ਕੇ ਕਸੀਸ ਵੱਟੀ ਤੇ ਚੱਕ ਕੇ ਪਲੇਟ ਚ ਰੱਖਤਾ। ਕਹਿੰਦੇ ਲੈ ਬੀਬਾ ਹੁਣ ਮੈਨੂੰ ਅੱਗ ਦੇ, ਕਿਉਂਕਿ ਪਿਆਰ ਦੇ ਸੌਦੇ ਨੇ।
ਮੇਰਾ ਨੀ ਦਿੰਦੇ ਸਿਰ ਤੋਂ ਪਰੇ ਹੈ
ਪ੍ਰਸੰਨ ਹੋ ਗਿਆ, ਵਰਮ ਗਿਆਨ ਦੀ ਦਾਤ ਦੇਤੀ, ਸਾਰੀਆਂ ਰਿਧੀਆਂ ਸਿੱਧੀਆਂ ਚਰਨਾਂ ਦੇ ਵਿੱਚ ਲਾ ਦਿੱਤੀਆਂ। ਮਹਾਰਾਜ ਕਹਿੰਦੇ ਭਾਈ ਦਿਆ ਸਿੰਘਾ ਦੇਖ ਲੈ, ਤੂੰ ਉਸ ਸਕੂਲ ਚ ਦਾਖਲ ਹੋਣ ਲੱਗਿਆ ਜਿਸ ਸਕੂਲ ਦੀ ਪੜ੍ਹਾਈ ਸਿਰ ਤੋਂ ਬਗੈਰ ਹੁੰਦੀ ਹੈ। ਹਿਰਦੇ ਦੀ ਪੜ੍ਹਾਈ ਹੈ, ਸਿਰ ਦੀ ਪੜ੍ਹਾਈ ਨਹੀਂ ਹੈ। ਸਿਰ ਦੇ ਵਿੱਚ ਤਰਕ ਹੁੰਦੀ ਹੈ, ਗਿਆਨ ਹੁੰਦਾ, ਗੱਲਾਂ ਬਾਤਾਂ ਹੁੰਦੀਆਂ ਨੇ, ਸੰਸੇ ਹੁੰਦੇ ਨੇ, ਅਗਰ ਮਗਰ ਹੁੰਦੀ ਹੈ, ਲੇਕਿਨ ਤੂੰ ਹਿਰਦੇ ਦੀ ਪੜ੍ਹਾਈ ਵਾਲੇ ਸਕੂਲ ਚ ਦਾਖਲ ਹੋਣੇ ਆ। ਹਿਰਦਾ ਜਿਹੜਾ ਉਹਦਾ ਸਾਰਾ ਹੀ ਵਰਤਾਰਾ ਹੋਰ ਹੁੰਦਾ ਇਸ ਤਰ੍ਹਾਂ।
ਜਿਉਂ ਮੱਛਲੀ ਬਿਨ ਪਾਣੀ ਹੈ,
ਪਿਆਰ ਵਾਲੇ ਸਕੂਲ ਵਿੱਚ ਦਾਖਲ ਹੋਣ ਲੱਗਿਆ ਇੱਥੇ ਸਿਰ ਨਾਲ ਨਹੀਂ ਪੜ੍ਹਾਈ ਹੁੰਦੀ, ਇੱਥੇ ਹਿਰਦੇ ਨਾਲ ਪੜ੍ਹਾਈ ਹੁੰਦੀ। ਜਿੱਥੇ ਸਿਰ ਹੈ ਉੱਥੇ ਦੇਖਦਾ ਵੀ ਇਹ ਗੱਲ ਨਾ ਕਰੀਏ ਕਰੀਏ, ਜਿੱਥੇ ਦਿਲ ਹੈ ਜੋ ਗੁਰੂ ਦਾ ਹੁਕਮ ਹੋ ਗਿਆ ਉਹ ਕਰਨਾ ਪੈਂਦਾ। ਦੇਖ ਰਹੇ ਜਾਨਵਰ ਨੇ ਇੱਕ ਅੰਗੀ ਪ੍ਰੀਤ ਹੈ ਇਹਨਾਂ ਦੀ, ਪਾਣੀ ਮੱਛੀ ਨੂੰ ਪਿਆਰ ਨਹੀਂ ਕਰਦਾ ਲੇਕਿਨ ਮੱਛੀ ਪਾਣੀ ਨੂੰ ਪਿਆਰ ਕਰਦੀ, ਚਾਤਰਿਕ ਬੱਦਲ ਨੂੰ ਪਿਆਰ ਕਰਦਾ ਬੱਦਲ ਨਹੀਂ ਰੁਪਈਏ ਨਾਲ ਪਿਆਰ ਪਾਉਂਦਾ, ਉਹ ਦੇਖ ਦੇਖ ਜਿਉਂਦਾ ਉੱਤੇ ਨੂੰ ਮੂੰਹ ਕਰ ਕਰਕੇ ਆਵਾਜ਼ਾਂ ਪਿਰੋ 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 ਦਿਨ ਰਾਤ ਕਰਦਾ। ਜੋ ਹਰਨ ਹੈ ਇਸ ਨੂੰ ਹੇੜਾ ਕੰਡੇ ਦੇ ਸ਼ਬਦ ਦੇ ਨਾਲ ਪਿਆਰ ਹੈ, ਸ਼ਬਦ ਨੂੰ ਇਹਦੇ ਨਾਲ ਕੋਈ ਪਿਆਰ ਨਹੀਂ ਹੈ। ਭਵਨ ਨੂੰ ਫੁੱਲ ਦੇ ਨਾਲ ਪਿਆਰ ਹੈ, ਫੁੱਲ ਨੂੰ ਭਵਨ ਨਾਲ ਕੋਈ ਪਿਆਰ ਨਹੀਂ, ਇਹ ਇੱਕ ਅੰਗੀ ਪ੍ਰੀਤ ਹੈ। ਲੇਕਿਨ ਗੁਰੂ ਦੇ ਮਰੀਦ ਦੀ ਤੇ ਮੁਰਸ਼ਿਦ ਦੀ ਪ੍ਰੀਤ ਦੋ ਅੰਗੀ ਹੁੰਦੀ ਹੈ, ਜਿੰਨਾ ਉਹ ਪਿਆਰ ਕਰਦਾ ਓਨਾ ਹੀ ਉਹ ਪਿਆਰ ਕਰਦਾ। ਜੇ ਸਿੱਖ ਥੋੜਾ ਜਿਹਾ ਪਿਆਰ ਕਰਦਾ ਤਾਂ ਗੁਰੂ ਬਹੁਤਾ ਪਿਆਰ ਕਰਦਾ।
ਚਰਨ ਸ਼ਰਨ ਗੁਰੇ ਇੱਕ ਪੈਂਦਾ ਜਾਵੇ,
ਇੱਕ ਕਰੋੜ ਕਦਮ ਗੁਰੂ ਉਹਦੇ ਵੱਲ ਚੱਲ ਕੇ ਆਉਂਦਾ। ਜੇ ਇੱਕ ਵਾਰੀ ਗੁਰੂ ਨੂੰ ਯਾਦ ਕਰਦਾ, ਗੁਰੂ ਵਾਰ ਵਾਰ ਉਹ ਸਿੱਖ ਨੂੰ ਯਾਦ ਕਰਦਾ। ਜੇ ਇੱਕ ਕੌਡੀ ਲਿਆ ਕੇ ਚਰਨਾਂ ਚ ਭੇਟ ਕਰ ਦੇਵੇ, ਖਜ਼ਾਨੇ ਖੋਲ ਦਿੰਦਾ ਸਾਰੇ। ਉਹ ਦਿਆ ਦਾ ਖਜ਼ਾਨਾ, ਸਤਿਗੁਰ ਦਿਆ ਨਿਤ ਮਹਿਮਾ ਗਾਦ ਬੋਧ, ਨਵੋ ਨਵੋ ਨੇਤ। ਭਾਈ ਦਿਆ ਸਿੰਘਾ, ਸਿੱਖ ਦੀ ਤੇ ਗੁਰੂ ਦੀ ਪ੍ਰੀਤ ਦੋ ਪਾਸੇ ਹੈ। ਸਿੱਖ ਦੀ ਪ੍ਰੀਤ ਥੋੜੀ ਹੁੰਦੀ ਹੈ, ਗੁਰੂ ਦੀ ਪ੍ਰੀਤ ਸਿੱਖ ਨਾਲ ਬਹੁਤੀ ਹੁੰਦੀ। ਭਾਈ ਜੋਗਾ ਸਿੰਘ ਥਿੜਕ ਜਾਂਦਾ, ਲਾਵਾਂ ਛੱਡ ਦਿੱਤੀਆਂ ਦੋ, ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਵਰਗਾ ਸਿੱਖ ਨਹੀਂ ਹੈ ਕੋਈ, ਹਉਮੈ ਨੇ ਆ ਕੇ ਡੇਰਾ ਲਾ ਲਿਆ ਤੇ ਹੁਸ਼ਿਆਰਪੁਰ ਪਹੁੰਚ ਜਾਂਦਾ। ਉੱਥੇ ਆ ਕੇ ਗੁਰੂ ਭੁੱਲ ਗਿਆ, ਬੇਸ਼ਵਾ ਮਨ ਵਿੱਚ ਵਸ ਗਈ। ਬਾਰ ਬਾਰ ਗੇੜੇ ਮਾਰਦਾ ਤੇ ਪਹਿਰੇਦਾਰ ਜਵਾਬ ਦਿੰਦਾ ਹੈ ਕਿ ਉੱਪਰ ਨਹੀਂ ਜਾ ਸਕਦਾ, ਉੱਪਰ ਨਵਾਬ ਗਿਆ ਹੈ। ਅੱਧੀ ਰਾਤ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਗੁਰੂ ਹਾਰ ਹੋ ਗਿਆ ਕਿ ਗੁਰਸਿੱਖ ਦਾ ਤਾਂ ਅੰਮ੍ਰਿਤ ਵੇਲੇ ਨਾਲ ਪਿਆਰ ਹੁੰਦਾ ਵੀ ਐ ਇੰਨਾ ਭੁੱਲ ਗਿਆ ਗੁਰੂ ਨੂੰ, ਹੁਣ ਵੀ ਯਾਦ ਨਹੀਂ ਆਇਆ। ਉਸ ਵੇਲੇ ਫਟਕਾਰ ਮਾਰੀ, ਉਹ ਦੇਖ ਪ੍ਰੇਮੀਆਂ ਤੇਰਾ ਚਿਹਰਾ ਮੋਹਰਾ ਗੁਰਸਿੱਖਾਂ ਵਾਲਾ, ਤੇ ਗੁਰੂ ਕਰਨਗੀ ਧਰ ਪਾਤਸ਼ਾਹ ਦਾ ਤੂੰ ਸਿੱਖ ਲੱਗਦਾ ਦੇਖਣ ਨੂੰ, ਤੇ ਇੰਨਾ ਗਿਰ ਗਿਆ ਨਰਕ ਦੇ ਟਿਕਟ ਲੈਣ ਨੂੰ ਤਿਆਰ ਹੋਇਆ ਮੈਂ। ਠੋਕਰ ਲੱਗੀ, ਅੱਖਾਂ ਖੁੱਲ ਗਈਆਂ, ਪਛਤਾਵਾ ਆ ਗਿਆ ਵੀ ਹੈ ਮੈਂ ਇੰਨਾ ਗਿਰ ਗਿਆ ਸੀ, ਇੰਨਾ ਨੀਵਾਂ ਹੋ ਗਿਆ ਵੀ ਇੱਕ ਵੇਸ਼ਵਾ ਦੇ ਘਰ ਵਾਲੀ ਦੀਆਂ ਦੋ ਲਾਵਾਂ ਛੱਡੀਆਂ ਤੇ ਆਹ ਕੀ ਹੋ ਗਿਆ ਮੈਨੂੰ, ਪਛਤਾਇਆ ਬਹੁਤ। ਗੁਰੂ ਦੇ ਦਰ ਤੇ ਪਹੁੰਚਦਾ, ਗੁਰੂ ਛਾਤੀ ਨਾਲ ਲਾਉਂਦਾ, ਗੁਰਸਿੱਖਾ ਕੋਈ ਗੱਲ ਨੀ, ਕੋਈ ਗੱਲ ਨਹੀਂ ਹੈ, ਸਿੱਖ ਭੁੱਲਦਾ ਹੈ, ਗੁਰੂ ਫੇਰ ਬਚਾਉਂਦਾ ਹੈ ਉਸ ਨੂੰ। ਗੁਰੂ ਨਹੀਂ ਸਿੱਖ ਦਾ ਕਦੇ ਵੀ ਛੱਡਦਾ ਸਾਥ, ਸਿੱਖ ਹਮੇਸ਼ਾ ਛੱਡੇਗਾ, ਅਮਰ ਛਕਿਆ। ਇੱਕ ਸ਼ਰਾਬ ਦੀ ਬੋਤਲ ਮਿਲ ਜਾਵੇ ਉਹਦੇ ਉੱਤੇ ਸਿੱਖੀ ਨੂੰ ਉਹ ਮਾਰਦਾ ਵਿਗਾੜ, ਲੇਕਿਨ ਗੁਰੂ ਉਡੀਕਦਾ ਵੀ ਫੇਰ ਆ ਜਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸਿੰਘ। ਕਹਿੰਦੇ ਭਾਈ ਦਿਆ ਸਿੰਘ, ਸਿੱਖ ਗੁਰੂ ਦੀ ਤੇ ਪ੍ਰੀਤ ਸਿੱਖ ਦੀ, ਇਸ ਤਰ੍ਹਾਂ ਦੀ ਦੋ ਅੰਗੀ ਪ੍ਰੀਤ ਹੈ। ਬਾਕੀਆਂ ਦੀ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ ਇੱਕ ਅੰਗੀ ਪ੍ਰੀਤ ਹੈ। ਜਗ ਵੀ ਸੂਰਜ ਹੇਤ ਹੈ, ਮਿਲਹੋਣ ਸਖਾਲੇ ਇੱਕ ਅੰਗੀ ਹੈ। ਲੇਕਿਨ ਗੁਰੂ ਜਦੋਂ ਸਿੱਖ ਗੁਰੂ ਨੂੰ ਪਿਆਰ ਕਰਦਾ, ਗੁਰੂ ਵੀ ਓਨਾ ਹੀ ਉਸ ਤੋਂ ਵੀ ਕਿਤੇ ਵੱਧ ਪਿਆਰ ਕਰਦਾ। ਨਮਸਕਾਰ ਕਰਦੀ, ਪਾਤਸ਼ਾਹ ਮੈਨੂੰ ਸਿੱਖੀ ਦੇ, ਮੈਂ ਤੇਰਾ ਹੋਇਆ, ਮੇਰਾ ਕੁਛ ਨਹੀਂ ਹੋਇਆ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਅੰਮ੍ਰਿਤ ਚਰਨਾ ਮਿਰਤ ਦਾ ਉਸ ਵੇਲੇ ਰਿਵਾਜ ਸੀ। ਸੋ ਉਸ ਤਰ੍ਹਾਂ ਦੇ ਨਾਲ ਆਪਣੇ ਸਿੱਖੀ ਧਾਰਨ ਕਰਾਈ ਤੇ ਬੰਦਗੀ ਦਾ ਬਲ ਦਿੱਤਾ। ਨਾਮ ਜਪਣ ਦੀਆਂ ਜੁਗਤੀਆਂ ਦੱਸੀਆਂ, ਸਾਰੇ ਤਰੀਕੇ ਸਮਝਾਏ ਕਿ ਭਾਈ ਦਿਆ ਸਿੰਘ ਪਹਿਲਾਂ ਬਾਣੀ ਦੇ ਪਾਠ, ਪੰਜ ਬਾਣੀਆਂ ਦਾ ਪਾਠ, ਸੁਖਨੀ ਸਾਹਿਬ ਦਾ ਨਿਤਨੇ ਤੂੰ ਸਿੱਖੀ ਧਾਰਨ ਕਰਨ ਲੱਗਿਆ। ਬਾਣੀ ਜਿਹੜੀ ਹੈ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਵਸਾਏਗੀ, ਨਾਮ ਦੀ ਸੋਝੀ ਦੇਵੇਗੀ, ਉੱਚੇ ਜੀਵਨ ਦਾ ਚਰਿੱਤਰ ਦਾ ਸਾਥ ਦੇਵੇਗੀ ਤੇ ਤੂੰ ਬਾਣੀ ਪੜ੍ਹਿਆ ਕਰ। ਫੇਰ ਆ ਵਾਹਿਗੁਰੂ ਮੰਤਰ ਤੈਨੂੰ ਅਸੀਂ ਦਿੰਦੇ ਹਾਂ, ਇਹਨੂੰ ਪਹਿਲਾਂ ਮਾਲਾ ਦੇ ਨਾਲ ਜਪੀ, ਢਾਈ ਘੰਟੇ ਬੈਠ ਕੇ ਰੋਜ਼ ਨਾਮ ਜਪਣਾ। ਫੇਰ ਤੁਰਦੇ ਫਿਰਦੇ ਬਾਣੀਆਂ ਪੜ੍ਹਨੀਆਂ ਨੇ, ਕਿਉਂਕਿ ਮਹਾਰਾਜ ਦਾ ਇਸ ਤਰ੍ਹਾਂ ਨਾਲ ਫਰਮਾਨ ਕੀਤਾ ਹੋਇਆ।
ਪੜਕੇ ਉੱਠ ਕੇ ਦਿਆਵੇ ਹਰੀ ਨਾਮ ਨੂੰ, ਹਾਂ।
ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਕਹਿੰਦੇ ਭਾਈ ਦਿਆ ਸਿੰਘ, ਆ ਜੋ ਸਿੱਖ ਦੀ ਰਹਿਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੋਈ ਹੈ, ਤੇ ਜੋ ਗੁਰੂ ਨਾਲ ਮਿਲਣ ਦੀ ਰਹਿਤ ਹੈ, ਪਰਮੇਸ਼ਰ ਨਾਲ ਮਿਲਣ ਦੀ ਰਹਿਤ ਹੈ, ਉਹਨੂੰ ਧਿਆਨ ਨਾਲ ਸਰਵਣ ਕਰ। 2 ਵਜੇ ਅੰਮ੍ਰਿਤ ਵੇਲੇ, 1 ਪਹਿਰ ਰਾਤ ਰਹਿੰਦੀ, ਉੱਠਣਾ ਫੇਰ ਮੰਜੇ ਨਾਲ ਪਿਆਰ ਨਹੀਂ ਕਰਨਾ, ਉਸ ਵੇਲੇ ਇਸ਼ਨਾਨ ਕਰਨਾ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਅੰਮ੍ਰਿਤਸਰ ਦਾ ਨਹਾਉਣਾ ਹੁਕਮ ਹੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਸਤਿਗੁਰੂ ਨੂੰ ਕਹਿੰਦੇ ਨੇ, ਉਹਦੀ ਬਾਣੀ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਚਾਹੁੰਦਾ ਹੈ ਕਿ ਅੰਮ੍ਰਿਤ ਦਾ ਸਰੋਵਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹਦੀ ਬਾਣੀ ਦੇ ਵਿੱਚ ਇਸ਼ਨਾਨ ਕਰੋ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਜਪਜੀ ਸਾਹਿਬ ਦਾ ਪਾਠ ਪਹਿਲਾਂ ਉੱਠਦੇ ਹੀ ਕਰੋ, ਉਹ ਤੇ ਬਾਅਦ ਜਿੰਨਾ ਕਿਸੇ ਨੂੰ ਸਮਾਂ ਮਿਲਦਾ ਹੈ। ਲੇਕਿਨ 2.5 ਘੰਟੇ ਦਾ ਵਿਧਾਨ ਹੈ ਜਿਹੜੇ ਬੰਦੇ ਨਾਮ ਜਪਣ ਵਾਲੇ ਗੁਰਸਿੱਖ ਆਪਣੇ ਆਪ ਨੂੰ ਕਹਾਉਂਦੇ। 2.5 ਘੰਟੇ ਬੈਠ ਕੇ ਇੱਕ ਚਿੱਤ ਹੋ ਕੇ ਨਾਮ ਜਪਣਾ। ਨਾਮ ਪਹਿਲਾਂ ਮਾਲਾ ਦੇ ਨਾਲ ਜਪਿਆ ਜਾਂਦਾ, ਜਦ ਕਾਫੀ ਨਾਮ ਜਪ ਹੋ ਜਾਂਦਾ ਫਿਰ ਨਾਮ ਅੰਦਰ ਦਾਖਲ ਹੋ ਜਾਂਦਾ, ਫਿਰ ਰਸ਼ਨਾ ਦੇ ਨਾਲ ਨਾਮ ਜਪ ਹੁੰਦਾ, ਮਾਲਾ ਦੀ ਲੋੜ ਨਹੀਂ ਰਹਿੰਦੀ। ਸਾਰੇ ਮਹਾਂਪੁਰਸ਼ ਇਸੇ ਤਰ੍ਹਾਂ ਕਰਦੇ ਆਏ ਨੇ, ਜੋ ਰਹਿਤ ਦੱਸੀ ਆ ਉਸ ਤੋਂ ਇੱਧਰ ਉੱਧਰ ਨਹੀਂ ਹੋਏ ਕੋਈ ਮਹਾਂਪੁਰਸ਼ ਵੀ। ਜੇ ਮਹਾਂਪੁਰਸ਼ਾਂ ਦਾ ਨਿਤਨੇਮ ਯਾਦ ਕਰੀਏ ਵੀ ਕਿੱਡਾ ਨਿਤਨੇਮ ਸੀ, ਹੈਰਾਨ ਰਹਿ ਗਏ। ਮਹਾਰਾਜ ਜੀ 20 ਪਾਠ ਸੁਖਮਨੀ ਸਾਹਿਬ ਦੇ ਕਰਦੇ ਹਨ, ਬਾਬਾ ਜਵਾਲਾ ਸਿੰਘ ਹੋਣੀ 15 ਪਾਠ ਸੁਖਮਨੀ ਸਾਹਿਬ ਦੇ, 20-25 ਪਾਠ ਜਪਜੀ ਸਾਹਿਬ ਦੇ, ਫਿਰ ਨਾਮ ਜਪਦੇ ਹੁੰਦੇ। ਦਿਨ ਰਾਤ 24 ਘੰਟੇ ਹੀ ਇੱਧਰ ਲਾਉਂਦੇ ਸੀ, ਇੱਕ ਗੱਲ ਭੋਰਾ ਜਿੰਨਾ ਵੀ ਟਾਈਮ ਵੇਸਟ ਨਹੀਂ ਸੀ ਕਰਦੇ। ਸੋ ਕਹਿੰਦੇ ਫਿਰ ਗੁਰੂ ਦਾ ਜੋ ਉਪਦੇਸ਼ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਮਿਕ ਪਾਪ ਦੋਖ ਲੈ ਜਾਵੇ, ਫਿਰ ਨਾਮ ਜਪੇ, ਰਸਨਾ ਨਾਲ ਨਾਮ ਜਪੇ। ਰਸਨਾ ਨਾਲ ਜਪਦੇ ਜਪਦੇ ਹੌਲੀ ਹੌਲੀ ਨਾਮ ਜਪਣ ਵਾਲਿਆਂ ਦੀ ਮਦਦ ਦੇ ਨਾਲ ਪੁੱਛ ਕੇ ਸਵਾਸ ਦੇ ਉੱਤੇ ਆ ਜਾਂਦਾ, ਜਿਸ ਦੇ ਬਾਰੇ ਮਹਾਰਾਜ ਦਾ ਐਸਾ ਫਰਮਾਨ ਹੈ,
ਸਾਸ ਸਾਸ ਦੇ ਗੇੜੇ ਜਪ ਲੋ।
ਸਵਾਸ ਅੰਦਰ ਨੂੰ ਜਾਂਦਾ ਤਾਂ ਨਾਮ ਨਾਲ ਭਰਿਆ ਹੋਇਆ, ਬਾਹਰ ਨੂੰ ਆਉਂਦਾ ਤਾਂ ਨਾਮ ਨਾਲ ਭਰਿਆ ਹੋਇਆ। ਇਹ ਖਾਲੀ ਨਹੀਂ ਆਉਣ ਦੇਣਾ, ਇਹਦੇ 'ਚ ਜ਼ੋਰ ਨਹੀਂ ਲੱਗਦਾ, ਕੋਈ ਕੰਮ ਦਾ ਹਰਜ ਨਹੀਂ ਹੁੰਦਾ। ਸਾਈਕਲ ਚਲਾਉਂਦੇ ਜਾਂਦੇ ਹੋ, ਸੱਜੇ ਨਾਲ ਸਤਨਾਮ ਕਹੀ ਜਾਓ, ਖੱਬੇ ਨਾਲ ਵਾਹਿਗੁਰੂ ਕਹੀ ਜਾਓ, ਜਾਂ ਵਾਹ ਕਹੀ ਜਾਓ, ਗੁਰੂ ਕਹੀ ਜਾਓ, ਜਿਸ ਤਰ੍ਹਾਂ ਵੀ ਕਿਸੇ ਮਹਾਂਪੁਰਸ਼ ਨੇ ਗਾਈਡੈਂਸ ਦਿੱਤੀ ਉਸ ਤਰ੍ਹਾਂ। ਕਹਿੰਦੇ ਫਿਰ ਸਾਸ ਸਾਸ ਨਾਲ ਨਾਮ ਜਪੇ, ਸਵਾਸ ਦੇ ਨਾਲ ਨਾਮ ਜਪਦੇ ਜਪਦੇ ਕੰਠ ਚਲਾ ਜਾਂਦਾ, ਹਿਰਦੇ ਚਲਾ ਜਾਂਦਾ, ਨਾਭੀ ਚਲਾ ਜਾਂਦਾ, ਨਾਭੀ ਤੋਂ ਆਗਿਆ ਚੱਕਰ ਚ ਆ ਜਾਂਦਾ, ਫਲ ਵੱਧਦਾ ਜਾਂਦਾ। ਵਾਹਿਗੁਰੂ ਨਾਮ, ਵਾਹਿਗੁਰੂ ਵਾਹਿਗੁਰੂ 10 ਵਾਰੀ ਕਹੋ, 1 ਵਾਰੀ ਕੰਠ ਚ ਕਹੋ, 100 ਵਾਰੀ ਬੋਲ ਕੇ ਕਹੋ, 1 ਵਾਰੀ ਹਿਰਦੇ ਚ ਕਹੋ, 1000 ਵਾਰੀ ਬੋਲ ਕੇ ਕਹੋ, 1 ਵਾਰੀ ਨਾਭੀ ਚ ਕਹੋ, ਇਹ ਬਰਾਬਰ ਦਾ ਫਲ ਹੋਇਆ ਕਰ। ਇਸ ਤੋਂ ਉੱਤੇ ਅੱਗੇ ਚੱਕਰ ਜਿੱਥੇ ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਨਾਮ ਦਾ ਨਿਵਾਸ ਹੋ ਜਾਂਦਾ। ਇਸ ਥਾਂ ਦੇ ਉੱਤੇ ਅਨਹਦ ਸ਼ਬਦ ਵੀ ਸੁਣਦਾ, ਸੁਰਤ ਉੱਤੇ ਨੂੰ ਜਾਂਦੀ ਹੈ, ਬਰੀਕ ਹੋ ਜਾਂਦੀ ਹੈ, ਇੱਥੇ ਸ਼ਬਦ ਪ੍ਰਗਟ ਹੋ ਜਾਂਦਾ, ਫਿਰ ਸ਼ਬਦ ਸੁਰਤ, ਸ਼ਬਦ ਗੁਰੂ, ਸੁਰਤ ਤੁਹਾਨੂੰ ਚੇਲਾ, ਸੁਰਤ ਚੇਲਾ ਬਣ ਜਾਂਦੀ ਹੈ, ਸ਼ਬਦ ਗੁਰੂ ਬਣ ਜਾਂਦਾ, ਫਿਰ ਸ਼ਬਦ ਲੈ ਕੇ ਚੱਲਦਾ ਉਸ ਸਥਾਨ ਨੂੰ ਜਿਸ ਥਾਂ ਦੇ ਉੱਤੇ ਇਹਦਾ ਆਪਣਾ ਨਿਵਾਸ ਹੈ, ਨਿਜ ਘਰ ਦੇ ਵਿੱਚ। ਤ੍ਰਿਪਤੀ ਦੇ ਵਿੱਚ ਹੀ ਲੰਘ ਜਾਂਦਾ, ਫਿਰ ਸਾਰੇ ਸਰੀਰ ਦੇ ਅੰਦਰ ਨਾਮ ਸਮਾ ਜਾਂਦਾ, ਉਸ ਨੂੰ ਰੋਮ ਰੋਮ ਦਾ ਨਾਮ ਕਹਿੰਦੇ ਨੇ। ਰੋਮ ਰੋਮ ਹਰ ਧਿਆਵੇ ਪੁਰਖ ਪਿਆਰੇ, ਗਣਤ ਬੰਦਾ ਹੈ ਸਾਰੇ ਸਰੀਰ ਦੇ ਅੰਦਰ ਨਾਮ ਦੀ ਧੁਨੀ, ਪੈਰ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਲੱਤ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਮੱਥੇ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਸਾਰੇ ਨਾਮ ਹੋ ਕੇ ਫਿਰ ਬ੍ਰਹਮੰਡ ਦੇ ਵਿੱਚੋਂ ਆਵਾਜ਼ਾਂ ਸੁਣਦੀਆਂ। ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ, ਲੇਕਿਨ ਬੰਦਗੀ ਕਰਨ ਵਾਲੇ ਨੂੰ ਤੂੰ 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 ਸੁਣਦਾ, ਟਰੈਕਟਰ ਕੁੱਕ ਕੁੱਕ ਕਰਦਾ, ਬੰਦਗੀ ਕਰਨ ਵਾਲੇ ਨੂੰ ਵਾਹਿਗੁਰੂ 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 ਸੁਣਦਾ। ਏਸੀ ਦਾ ਜੋ ਏਅਰ ਕੰਡੀਸ਼ਨ ਹੈ ਉਹ ਚੱਲਦੀ ਆਪਣੇ ਹਿਸਾਬ ਨਾਲ, ਲੇਕਿਨ ਸੁਣਦਾ ਕੀ ਹੈ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦੀ ਆਵਾਜ਼ ਘੜੀ ਟਿਕਟੇ ਕਰਦੀ ਆ, ਆਵਾਜ਼ ਵਾਹਿਗੁਰੂ ਵਾਹਿਗੁਰੂ ਦੀ ਆਉਂਦੀ, ਹਰ ਪਾਸੇ ਨਾਮ ਸੁਣਾਈ ਦਿੰਦਾ। ਸੋ ਇਹਦੇ ਅੱਗੇ ਸਾਰੀ ਕੁਦਰਤ ਪ੍ਰਗਟ ਹੋ ਜਾਂਦੀ ਹੈ, ਸਭ ਨਾਮ ਜਪਦੀ ਨਜ਼ਰ। ਜਦ ਇੱਥੇ ਅਨੁਭਵ ਪਹੁੰਚ ਜਾਂਦਾ ਹੈ ਫਿਰ ਉਹ ਸ਼ਬਦ ਸਾਰਿਆਂ ਦੇ ਵਿੱਚ ਰਮਿਆ ਹੋਇਆ ਨਜ਼ਰ ਆਉਂਦਾ। ਉਸ ਵੇਲੇ ਗੁਰੂ ਉਪਦੇਸ਼ ਦਿੰਦਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਤੇ ਆਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾ। ਉਹਨੂੰ ਉਪਦੇਸ਼ ਸੁਣਾਉਂਦਾ ਬ੍ਰਹਮ ਗਿਆਨ ਦਾ, ਜੀਵ ਨੂੰ ਬ੍ਰਹਮ ਬਣਾਉਂਦਾ, ਪਰਮੇਸ਼ਰ ਦੇ ਨਾਲ ਬਿਲਡ ਕਰ ਦਿੰਦਾ, ਵੱਡੀ ਅਵਸਥਾ ਦੇ ਵਿੱਚ ਪਹੁੰਚਾ ਦਿੰਦਾ। ਜਦੋਂ ਭਾਈ ਦਇਆ ਸਿੰਘ ਜੀ ਇਸ ਅਵਸਥਾ ਚ ਪਹੁੰਚੇ, ਪੂਰਨ ਬ੍ਰਹਮ ਗਿਆਨ ਦੀ ਅਵਸਥਾ ਚ, ਉਸ ਵੇਲੇ ਗੁਰੂ ਦੇ ਬਗੈਰ ਕੋਈ ਨਜ਼ਰ ਨਹੀਂ ਆਉਂਦਾ, ਜਿਸ ਦਾ ਇਸ ਤਰ੍ਹਾਂ ਦੇ ਨਾਲ ਭਾਵ ਪ੍ਰਗਟ ਹੁੰਦਾ। ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ, ਐਸੀ ਅਵਸਥਾ ਆ ਜਾਂਦੀ ਹੈ। ਤਤ ਨਿਰੰਜਨ ਜੋ ਸਵਾਈ ਸੋਹਮ ਭੇਦ ਨਾ ਕੋਈ ਜੀ, ਸੋਹਮ ਹੰਸਾ ਜਾਪ ਜਾਪ ਹੈ, ਫਿਰ ਸੋਹਮ ਦਾ ਜਾਪ ਤੂੰ ਤੇ ਮੈਂ ਦਾ ਭੇਦ ਖਤਮ ਹੋ ਜਾਂਦਾ, ਫੇਰ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਭੇਖਾ ਏ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ। ਅਵਸਥਾ ਕਿੱਡੀ ਹੁੰਦੀ ਹੈ ਮਹਾਰਾਜ ਪ੍ਰਮਾਣ ਕਰਦੇ ਆ, ਬਰਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬਰਮ ਗਿਆਨੀ ਆਪ ਪਰਮੇਸ਼ਰ। ਸੋ ਇਸ ਤਰ੍ਹਾਂ ਦੀ ਅਵਸਥਾ ਪੂਰਨ ਸੰਪੂਰਨ ਗੁਰੂ ਪੂਰਾ ਸਿੱਖ, ਸਿੱਖ ਦੇ ਗੁਰੂ ਦਾ ਭੇਦ ਮਿਟ ਗਿਆ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ ਭੇਦ। ਸਮਾਂ ਬੀਤਦਾ ਗਿਆ, ਅੱਜ 1756 ਦੀ ਵਿਸਾਖੀ ਆ ਗਈ, ਗੁਰੂ ਨੇ ਆਪਣਾ ਸਰੂਪ ਬਦਲ ਲਿਆ, 9 ਮਹੀਨੇ ਗੁਪਤ ਬੈਠ ਕੇ ਜਗਾਏ, ਉਸ ਵੇਲੇ ਰੂਪ ਹੋਰ ਤਰ੍ਹਾਂ ਦਾ, ਸ਼ੰਕੇ ਪੈ ਗਏ ਵੀ ਪਤਾ ਨਹੀਂ ਗਰਮੀ ਕੁਛ ਕੀ ਹੋ ਗਈ, ਪਤਾ ਨਹੀਂ ਕੀ ਹੋ ਗਿਆ, ਡੋਲਣਾ ਸ਼ੁਰੂ ਕਰਦਾ ਮਸੰਦਾਂ ਨੇ। ਵਿਸਾਖੀ ਦੇ ਦੀਵਾਨ ਦੇ ਉੱਤੇ ਬੇਅੰਤ ਸੰਗਤਾਂ ਆ ਗਈਆਂ, ਦੂਰ ਤੱਕ ਬੈਠੀਆਂ ਨੇ, ਦੂਰ ਤੱਕ ਸ਼ਾਮਿਆਂ ਨੇ ਲੱਗੇ ਹੋਏ ਨੇ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਨੇ ਉੱਚੀ ਆਵਾਜ਼ ਵਿੱਚ ਆਵਾਜ਼ ਦਿੱਤੀ ਕਿ ਗੁਰਸਿੱਖੋ, ਭਾਰਤ ਵਰਸ਼ ਦੇ ਉੱਤੇ ਬਹੁਤ ਬੋਝ ਪੈ ਗਿਆ, ਮਲੇਸ਼ ਨੇ ਮਲੇਸ਼ ਦੀ ਬੁਰਛਾ ਗਰਦੀ ਨੇ ਕਿਸੇ ਨੂੰ ਜਿਉਣ ਦਾ ਅਵਸਰ ਨਹੀਂ ਦਿੱਤਾ, ਸਾਰਿਆਂ ਨੂੰ ਸਾਰਿਆਂ ਤੋਂ ਜ਼ਿੰਦਗੀ ਖੋਈ ਜਾ ਸਕਦੀ ਹੈ, ਕੋਈ ਕਾਨੂੰਨ ਕੰਮ ਨਹੀਂ ਕਰ ਰਿਹਾ, ਧਰਮ ਨੂੰ ਤੋੜਿਆ ਜਾ ਰਿਹਾ, ਨੇਚੇ ਤੋੜੇ ਜਾ ਰਹੇ, ਸਵਾ ਸਵਾ ਮਨ ਜਨੇਊ ਹਿੰਦੂ ਦਾ ਲੈ ਰਿਹਾ, ਰਾਖਾ ਕੋਈ ਨਹੀਂ ਹੈ। ਤੇ ਗੁਰੂ ਪਿਤਾ ਰਾਖਾ ਬਣੇ ਸੀ, ਹਿੰਦ ਦੀ ਚਾਦਰ ਬਣੇ ਸੀ, ਤੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ, ਸ਼ਾਂਤਮਈ ਸ਼ਹੀਦੀ ਨੂੰ ਕਿਸੇ ਨੇ ਨਾ ਜਾਣਿਆ। ਹੁਣ ਹੱਕ ਬਣਦਾ, ਤੂੰ ਕਾਰ ਅਸ ਹਵਾ ਹੀਲ ਤੇ ਦਰਗਜਸਤ ਹਲਾਲਸਤ ਬੁਰਦਨ ਬਾਸ਼ਮ ਸ਼ੇਰ ਦਸਤ। ਜਦੋਂ ਕੋਈ ਹੀਲਾ ਬਹਾਲਾ ਜ਼ਿੰਦਗੀ ਦਾ ਨਾ ਰਹਿ ਲਵੇ, ਫਿਰ ਸ਼ਸਤਰ ਤੇ ਹੱਥ ਆ ਕੇ ਸ਼ਸਤਰ ਚਲਾਉਣਾ ਜਾਇਜ਼ ਹੋ ਜਾਂਦਾ, ਪਰ ਚੱਲੇ ਜਾਇਜ਼ ਤਾਂ ਜਾਇਜ਼ ਹੁੰਦਾ, ਗਲਤ ਚੱਲਣਾ ਸ਼ੁਰੂ ਹੋ ਜਾਵੇ ਫਿਰ ਤਾਂ ਉਹਨਾਂ ਨਾਲੇ ਜਰ ਲਿਆ, ਫਿਰ ਉਹਨਾਂ ਦਾ ਤੇ ਇਹਨਾਂ ਦਾ ਕੋਈ ਫਰਕ ਨਾ ਰਿਹਾ। ਸੋ ਹੁਣ ਮਰਜ਼ੀ ਬਣਿਆ ਦੀ ਲੋੜ ਹੈ, ਤੇ ਇਸ ਮੈਂ ਅਸੀਂ ਇੱਕ ਬੜਾ ਭਾਰਾ ਹਵਨ ਕਰਨਾ, ਤੇ ਉਸ ਹਵਨ ਦੇ ਅਗਨ ਕੁੰਡ ਵਾਸਤੇ ਇੱਕ ਸੀਸ ਦੀ ਲੋੜ ਹੈ। ਉੱਠੋ ਮੇਰੇ ਪਿਆਰੇ ਗੁਰਸਿੱਖਾਂ ਦੇ ਵਿੱਚੋਂ ਇੱਕ ਸਿੱਖ ਅੱਗੇ ਵਧੋ ਤੇ ਇੱਕ ਸੀਸ ਦਿਓ। ਆਵਾਜ਼ ਗਈ, ਇਕਦਮ ਸਾਰਿਆਂ ਦਾ ਖਿਆਲ ਬਦਲਿਆ, ਮਨ ਦੇ ਅੰਦਰ ਵਿਚਾਰ ਸ਼ੁਰੂ ਹੋਏ, ਫੈਸਲਾ ਹੋ ਰਿਹਾ ਸੀ, ਦੂਸਰੀ ਆਵਾਜ਼ ਆ ਗਈ, ਭਾਈ ਦਿਆ ਸਿੰਘ ਜੀ ਉੱਠ ਕੇ ਖੜੇ ਹੋ ਗਏ, ਇਕਦਮ ਗੁਰੂ ਦੇ ਅੱਗੇ ਆ ਗਏ, ਸੱਚੇ ਪਾਤਸ਼ਾਹ ਮੈਂ ਬੜਾ ਸ਼ਰਮਿੰਦਾ ਕਿ ਆਪ ਨੇ ਪਹਿਲੀ ਆਵਾਜ਼ ਦਿੱਤੀ, ਮੇਰਾ ਧਿਆਨ ਹੋਰ ਪਾਸੇ ਹੋਣ ਕਰਕੇ ਮੈਂ ਕੋਈ ਫੈਸਲਾ ਨਾ ਕਰ ਸਕਿਆ, ਤੇ ਮੈਂ ਇਸ ਗੱਲ ਦੀ ਮਾਫੀ ਮੰਗਦਾ, ਤੇ ਸਿਰ ਤਾਂ ਤੇਰਾ ਹੀ ਸੀ, ਮੰਗਣਾ ਕਾਹਨੂੰ ਸੀ, ਪਾਤਸ਼ਾਹ ਹੁਕਮ ਦੇਣਾ ਸੀ। ਜਦੋਂ ਆਪ ਅੱਗੇ ਸੀਸ ਦੇ ਕੇ ਸੀਸ ਵੇਚ ਕੇ ਸਿੱਖੀ ਦਾ ਵਣਜ ਬਣਿਆ ਸੀ, ਤੇ ਆਪ ਨੇ ਫਰਮਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਮੇਰਾ ਸੀਸ ਹੈ, ਤੇ ਪਾਤਸ਼ਾਹ ਮੈਂ ਕਿੱਡਾ ਗਲਤ ਹੋਇਆ ਕਿ ਇੱਕ ਆਵਾਜ਼ ਪਈ ਤੇ ਮੈਂ ਸੀਸ ਇਕਦਮ ਨਾ ਲਿਆ ਕੇ ਭੇਟਾ ਕੀਤਾ, ਤੇ ਮੈਨੂੰ ਤੇਰਾ ਇਹ ਵਾਕ ਉਸ ਵੇਲੇ ਯਾਦ ਵਿੱਚੋਂ ਵਿਸਰਿਆ ਹੋਇਆ ਸੀ। ਸਿਰ ਧਰ ਕੇ ਤਵੀ ਤੇ ਆ ਜਾ, ਸਿਰ ਧਰ ਕੇ Thank you. ਸਬਕ ਵਿਸਰ ਗਏ ਤੇ ਮੈਂ ਤਾਂ ਤੇਰਾ ਉਧਾਰ ਚੱਕੀ ਫਿਰਦਾ ਸੀ। ਸ਼ੁਕਰ ਹੈ ਅੱਜ ਤੁਸੀਂ ਆਪਣਾ ਮੌਕਾ ਦਿੱਤਾ ਕਿ ਮੈਂ ਆਪ ਦਾ ਕਰਜ਼ਾ ਮੋੜ ਸਕਾਂ। ਦੇਰ ਹੋਈ ਦੀ ਮੈਂ ਖਿਮਾ ਮੰਗਦਾ ਪਾਤਸ਼ਾਹ, ਮੇਰੇ ਕੋਲ ਸਿਰ ਤੋਂ ਬਗੈਰ ਹੋਰ ਹੈ ਹੀ ਕੀ ਜੋ ਮੈਂ ਆਪਦੇ ਅਰਪਣ ਕਰਾਂ, ਕੋਈ ਚੀਜ਼ ਨਹੀਂ ਹੈ। ਸੋ ਇਸ ਤਰ੍ਹਾਂ ਮੁਖੀ ਜਥੇਦਾਰ ਬਣੇ ਭਾਈ ਦਿਆਲ ਸਿੰਘ ਜੀ, ਅੰਮ੍ਰਿਤ ਛਕਾਉਂਦੇ ਰਹੇ ਤੇ ਜਦੋਂ ਬਾਬਾ ਸੋਭਾ ਸਿੰਘ ਜੀ ਸੋਢੀ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਮੈਂ ਸੋਢੀ ਹਾਂ, ਮੈਨੂੰ ਆਪ ਅੰਮ੍ਰਿਤ ਛਕਾਓ। ਮਹਾਰਾਜ ਕਹਿੰਦੇ ਭਾਈ ਸੋਭਾ ਸਿੰਘ ਜਾ, ਤੂੰ ਪੰਜ ਭਾਈ ਦਿਆਲ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤ ਛਕ ਲੈ। ਉਹ ਭੁਗਤ ਤੇ ਮੁਕਤ ਦੇ ਵਿੱਚ ਪੂਰੇ ਨੇ, ਮੇਰੇ ਵਿੱਚ ਤੇ ਉਹਨਾਂ ਚ ਹੁਣ ਕੋਈ ਭੇਦ ਨਹੀਂ ਹੈ। ਆਤਮਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ ਰਾਂਚਕ ਨਾਹੀਂ ਪੇ। ਸੋ ਇਸ ਤਰ੍ਹਾਂ ਜਦੋਂ ਚਮਕੌਰ ਦੇ ਗਲੀ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਫੁਰਨਾ ਕੀਤਾ ਕਿ ਕੱਲ ਦੇ ਜੰਗ ਦੇ ਅੰਦਰ ਅਸੀਂ ਸ਼ਹੀਦੀ ਪਾ ਜਾਣੀ, ਉਸ ਵੇਲੇ ਭਾਈ ਦਿਆਲ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ ਪੰਜੇ ਖੜੇ ਹੋ ਗਏ। ਭਾਈ ਦਿਆਲ ਸਿੰਘ ਜੀ ਦੀ ਜਥੇਦਾਰੀ ਦੇ ਅੰਦਰ ਪਾਤਸ਼ਾਹ ਆਪਨੇ ਸਾਨੂੰ ਪੰਥ ਬਣਾਇਆ, ਜਿੱਥੇ ਪੰਜ ਹੋਣ ਉੱਥੇ ਪਰਮੇਸ਼ਰ ਹੁੰਦਾ। ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਸ਼ਹੀਦੀ ਹੁਣੇ ਦੇ ਦਿਓ, ਸਰੀਰ ਨੂੰ ਸਾਂਭ ਕੇ ਰੱਖੋ, ਕਿਸੇ ਤਰੀਕੇ ਨਾਲ ਇੱਥੋਂ ਨਿਕਲੋ, ਮੁੜ ਕੇ ਪੰਥ ਸਜਾਓ। ਗੁਰਸਿੱਖੀ ਅਜੇ ਨਿਆਣੀ ਹੈ ਤੇ ਇਹਦਾ ਬੂਟਾ ਅਜੇ ਫਲਿਆ ਫੁਲਿਆ ਨਹੀਂ। ਪਾਤਸ਼ਾਹ ਤੇਰੀ ਲੋੜ ਹੈ, ਅਸੀਂ ਹਾਜ਼ਰ ਹਾਂ। ਜਦ ਤੱਕ ਸਾਡੇ ਸੀਸ ਸਿਰਾਂ ਦੇ ਉੱਤੇ ਨੇ, ਓਨੀ ਦੇਰ ਤੱਕ ਆਪ ਜੰਗ ਮੈਦਾਨੇ ਜੰਗ ਚ ਨਹੀਂ ਜਾ ਸਕਦੇ। ਸੋ ਆਪ ਤਾਲੀ ਮਾਰ ਕੇ ਉੱਥੋਂ ਨਿਕਲਦੇ ਨੇ ਤੇ ਮਾਛੂਵਾੜੇ ਦੇ ਜੰਗਲ ਚ ਪਹੁੰਚਦੇ ਨੇ, ਨਿਰੰਕਾਰ ਨੂੰ ਸੰਦੇਸ਼ਾ ਦਿੰਦੇ ਨੇ। ਉਸ ਤੋਂ ਬਾਅਦ ਹੁੰਦੇ ਹੁੰਦੇ ਦੀਨਾ ਕਾਂਗੜ ਜਾ ਕੇ ਆਪਨੇ ਜਫਰਨਾਮਾ ਭਾਈ ਦਿਆਲ ਸਿੰਘ ਜੀ ਨੂੰ ਦਿੱਤਾ। ਜਿੰਨੇ ਵੀ ਇੰਪੋਰਟੈਂਟ ਕੰਮ ਹੁੰਦੇ ਸੀ ਸਾਰੇ ਭਾਈ ਦਿਆਲ ਸਿੰਘ ਜੀ ਦੇ ਸਿਰ ਸੌਂਪੇ ਜਾਂਦੇ ਤੇ ਅੱਜ ਆਪ ਨੰਦੇੜ ਪਹੁੰਚ ਗਏ। ਗੁਰੂ ਦਸ਼ਮੇਸ਼ ਅੱਜ 1100-1765 ਦਾ ਦਿਨ ਹੈ ਤੇ ਨੰਦੇੜ ਦੇ ਵਿੱਚ ਆਪ ਪਹੁੰਚੇ ਹੋਏ ਨੇ। ਦੁਪਹਿਰ ਦਾ ਪ੍ਰਸ਼ਾਦਾ ਲੰਗਰ ਚ ਵਰਤਿਆ, ਮਹਾਰਾਜ ਨੇ ਵੀ ਪ੍ਰਸ਼ਾਦਾ ਛਕਿਆ ਤੇ ਉਹਦੇ ਬਾਅਦ ਕਸਰ ਧੁਨੀ ਧੁਨੀਆਂ ਸ਼ਬਦ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਦੀਆਂ। ਜਿਹਦੇ ਦਰ ਤੇ ਚੂਟਦੇ ਹਾਥੀ, ਜਿਹਦੇ ਦਰ ਸੇਵਾਦਾਰ ਪਹਿਰੇਦਾਰ ਨੂੰ ਕਿਹਾ ਕਿ ਗੁਰਮੁਖਾ ਐਸੀ ਆਵਾਜ਼ ਕਿਉਂ ਆ ਰਹੀ ਹੈ ਪਾਤਸ਼ਾਹ? ਆ ਹੁਣੇ ਭਾਈ ਦਿਆਲ ਸਿੰਘ ਜੀ ਪਿਆਨਾ ਕਰ ਗਏ, ਚੜਾਈ ਕਰ ਗਏ, ਸੱਚਖੰਡ ਨੂੰ ਚਲੇ। ਕਹਿੰਦੇ ਬਿਨਾਂ ਮਿਲੇ ਹੀ ਚਲੇ ਗਏ। ਜਾਓ ਜਾ ਕੇ ਭਾਈ ਦਿਆਲ ਸਿੰਘ ਜੀ ਨੂੰ ਕਹੋ ਸਾਨੂੰ ਮਿਲ ਕੇ ਜਾ। ਸਿੰਘ ਨੇ ਜਾ ਕੇ ਆਵਾਜ਼ ਦਿੱਤੀ, ਭਾਈ ਦਿਆਲ ਸਿੰਘ ਜੀ ਦਸ਼ਮੇਸ਼ ਪਿਤਾ ਯਾਦ ਕਰਵਾਉਂਦੇ। ਉਸ ਵੇਲੇ ਵਾਹਿਗੁਰੂ 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 ਕਰਦੇ ਉੱਠ ਕੇ ਬੈਠ ਗਏ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਗਏ, ਚਰਨਾਂ ਤੇ ਨਮਸਕਾਰ ਕੀਤੀ। ਪਾਤਸ਼ਾਹ ਨੇ ਪੁੱਛਿਆ, ਭਾਈ ਦਿਆਲ ਸਿੰਘ ਦੇਖ ਬਚਪਨ ਤੋਂ ਆਪਾਂ ਇਕੱਠੇ ਸਿੱਖੀ ਧਾਰਨ ਵੇਲੇ ਸਭ ਤੋਂ ਪਹਿਲਾਂ ਸੀਸ ਤੈਨੂੰ ਦਿੱਤਾ, ਚਮਕੌਰ ਸਾਹਿਬ ਤੋਂ ਨਿਕਲੇ ਤਾਂ ਆਪਾਂ ਇਕੱਠੇ, ਤੇ ਵੱਡਾ ਕੰਮ ਬਾਦਸ਼ਾਹ ਨੂੰ ਚਿੱਠੀ ਦੇਣ ਦਾ ਪਿਆ ਤਾਂ ਤੁਸੀਂ ਕਰਿਆ, ਚੰਦਨ ਸਿੰਘ ਸਿੱਧ ਦੇ ਨਾਲ ਪ੍ਰਸ਼ਾਦਾ ਵਰਤਾਉਣਾ ਤਾਂ ਤੁਸੀਂ ਵਰਤਾਇਆ, ਸਾਰੀ ਸਲਾਹ ਤੁਹਾਡੇ ਨਾਲ, ਸਾਰਾ ਪਿਆਰ, ਤੇ ਤੁਸੀਂ ਜਾਣ ਵੇਲੇ ਵੀ ਨਹੀਂ ਦੱਸਿਆ ਕੋ ਰਜਨਾ ਵੀ ਕਿ ਇੰਨੀ ਛੇਤੀ ਪਿਆਰ ਤੋੜ ਲਈਦਾ। ਉਸ ਵੇਲੇ ਭਾਈ ਦਿਆਲ ਸਿੰਘ ਜੀ ਇਸ ਤਰ੍ਹਾਂ ਬੇਨਤੀ ਕਰ
ਸਦਾ ਆ ਗਿਆ ਦਰਗਾਹ ਦਾ ਮਾਲਕ ਮੇਰਿਆ ਤਾਂ ਕਿਵੇਂ ਲੈ
ਸੱਦੇ ਜਾਣ ਆਵਣ ਕੱਲਿਆ। ਭੇਜ ਦਿੱਤੇ ਜਾਂਦੇ ਨੇ ਸੰਸਾਰ ਤੇ ਆ ਜਾਂਦੇ ਨੇ, ਸੰਸਾਰ ਕਰਮਾਂ ਦਾ ਬੰਨਿਆ ਹੋਇਆ ਆਉਂਦਾ, ਗੁਰਮੁਖ ਪਰਮੇਸ਼ਰ ਦੇ ਹੁਕਮ ਵਿੱਚ ਆਉਂਦੇ। ਪਾਤਸ਼ਾਹ ਆਪ ਦਾ ਹੁਕਮ ਇੰਨੀ ਛੇਤੀ ਆ ਗਿਆ, ਇੱਧਰ ਵੀ ਆ ਤੇ ਉੱਧਰ ਵੀ ਆ। ਭਾਈ ਦਿਆਲ ਸਿੰਘ ਕਿੰਨੇ ਕਿੱਥੋਂ ਮੁੜ ਕੇ ਆਏ ਆ? ਪਾਤਸ਼ਾਹ ਮੈਂ ਗਿਆਨ ਖੰਡ ਲੰਘ ਗਿਆ ਸੀ, ਧਰਮ ਖੰਡ ਲੰਘ ਗਿਆ, ਗਿਆਨ ਖੰਡ ਲੰਘ ਗਿਆ, ਸਰਮ ਖੰਡ ਲੰਘ ਕੇ ਕਰਮ ਖੰਡ ਦੇ ਵਿੱਚੋਂ ਜਦੋਂ ਸੱਚਖੰਡ ਦੇ ਵਿੱਚ ਦਾਖਲ ਹੋ ਰਿਹਾ ਸੀ, ਉਸ ਵੇਲੇ ਆਪਦੀ ਆਵਾਜ਼ ਆ ਗਈ। ਕਹਿੰਦੇ ਅੱਛਾ, ਸਾਡੀਆਂ ਖੁਸ਼ੀਆਂ ਨੇ, ਠੀਕ ਹੈ, ਸਤਿਗੁਰ ਸੇਤੀ ਰੱਦਿਆ ਦਰਗੇ ਪਾਈਆ ਸੌਂ। ਜਿਹੜੇ ਗੁਰੂ ਦੇ ਨਾਲ ਪਿਆਰ ਵਿੱਚ ਰੱਤੇ ਹੁੰਦੇ ਨੇ ਉਹਨਾਂ ਨੂੰ ਨਿਰੰਕਾਰ ਦੀ ਤੁਰਗਰਗਾਹ ਦੇ ਵਿੱਚ ਥਾਂ ਮਿਲਿਆ ਕਰਦਾ। ਪਰ ਐਂ ਕਰ, ਸਾਡਾ ਵੀ ਕੋਈ ਸੰਦੇਸ਼ਾ ਲੈ ਜਾ। ਇਹ ਸੰਦੇਸ਼ਾ ਅਸੀਂ ਪਹਿਲਾਂ ਚਮਕੌਰ ਸਾਹਿਬ ਦੀ ਧਰਤੀ ਤੇ ਦਿੱਤਾ ਸੀ, ਜਦੋਂ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਆਦਿ ਦੀਆਂ ਰੂਹਾਂ ਨਮਸਕਾਰ ਕਰਕੇ ਜਾ ਰਹੀਆਂ ਸੀ, ਤੇ ਹੁਣ ਤੂੰ ਇਹ ਦੁਬਾਰਾ ਸਾਡਾ ਸੰਦੇਸ਼ਾ ਲੈ ਜਾ।
ਫਲ ਮਰੀਦਾਂ ਦਾ ਕਹਿਣਾ
ਜਾ ਸਕਦੇ ਹਾਂ ਵਾਪਸ, ਅਸੀਂ ਵੀ ਛੇਤੀ ਹੋਏ ਆ ਕੇ ਤੁਹਾਨੂੰ ਮਿਲਾਂਗੇ। ਪੂਰੇ 20 ਦਿਨ ਬਾਅਦ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਸ੍ਰੀ ਛੱਡੇ। ਸੋ ਇਸ ਤਰ੍ਹਾਂ ਦੇ ਨਾਲ ਆਪ ਗਏ, ਜਾ ਕੇ ਕੁਸ਼ਾ ਦਾ ਆਸਣ ਵਿਛਾਇਆ, ਕੱਪੜਾ ਉੱਪਰ ਲਿਆ ਤੇ ਇਸ ਤਰ੍ਹਾਂ ਸਰੀਰ ਛੱਡ ਗਏ ਜਿਵੇਂ ਸੱਪ ਕੁੰਜ ਛੱਡ ਜਾਇਆ ਕਰ। ਇਹ ਸੰਪਰਦਾ ਦੇ ਮਹਾਤਮਾ ਬਹੁਤੇ ਆਪਣੀ ਮਰਜ਼ੀ ਦੇ ਨਾਲ ਸਰੀਰ ਛੱਡ ਕੇ ਗਏ, ਬਿਮਾਰ ਹੋ ਕੇ ਨਹੀਂ ਕੋਈ ਵੀ ਚੜਾਈ ਕਰਿਆ, ਜਾਂ ਤੋਪਾਂ ਨਾਲ ਉੜੇ ਨੇ, ਗੋਲੀਆਂ ਨਾਲ ਉੜੇ ਨੇ, ਤੇ ਜਾਂ ਫਿਰ ਇਹ ਆਪਣੀ ਮਰਜ਼ੀ ਨਾਲ ਸਰੀਰ ਚੱਲ ਗਏ ਨੇ, ਕਿਉਂਕਿ ਐਸਾ ਫਰਮਾਨ
ਆਵੇ ਜਾਏ ਨਸੰਗ ਗੁਰਮੁਖ ਪਿਆਰਾ। ਤੇ ਸਾਰਾ ਬ੍ਰਹਮ ਗਿਆਨ ਦਾ ਭੰਡਾਰ, ਨਾਮ ਦੀਆਂ ਜੋਤਾਂ, ਸ਼ਬਦ ਸੁਰਤ ਦਾ ਮਾਰਗ ਬਾਬਾ ਸੋਭਾ ਸਿੰਘ ਜੀ ਦੇ ਹਵਾਲੇ ਕਰਕੇ ਹੁਕਮ ਦਿੱਤਾ ਕਿ ਇਸ ਨੂੰ ਇਸ ਤਰ੍ਹਾਂ ਸੰਸਾਰ ਦੇ ਅੰਦਰ ਸੀਨਾ ਮਸੀਨਾ ਲਈ ਜਾਣਾ, ਕਿਉਂਕਿ ਇਹ ਗੁਪਤ ਵਿਦਿਆ ਹੈ, ਪ੍ਰਗਟ ਵਿਦਿਆ ਨਹੀਂ ਹੈ, ਗੁਪਤ ਅੰਦਰਲੀ ਕਮਾਈ ਅਭਿਆਸ ਦਾ ਅਨੁਭਵ। ਸੋ ਆਪ ਜੀ ਨੇ, ਬਾਬਾ ਸੋਭਾ ਸਿੰਘ ਜੀ ਨੇ ਆਪਣੇ ਸਮੇਂ ਦੇ ਅੰਦਰ ਸਿੱਖੀ ਦਾ ਬਹੁਤ ਪ੍ਰਚਾਰ ਕਰਿਆ ਤੇ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਦਸਵੀਂ ਥਾਂ ਸਨ, ਆਪ ਜੀ ਨੂੰ ਅੰਮ੍ਰਿਤ ਛਕਾ ਕੇ ਸਾਰੇ ਭੰਡਾਰ ਦਿੱਤੇ। ਬਾਬਾ ਸੋਭਾ ਸਿੰਘ ਜੀ ਨੇ ਜਿੱਥੇ ਬੰਦਗੀ ਕਰਾਈ ਉੱਥੇ ਨਾਲ ਦੁਖੀਆਂ ਦੇ ਦੁੱਖ ਵੀ ਦੂਰ ਕੀਤੇ, ਫ੍ਰੀ ਡਿਸਪੈਂਸਰੀਆਂ ਚਲਾਈਆਂ। ਹੁਣ ਵੀ ਇਹ ਸੰਪਰਦਾ ਤੁਸੀਂ ਦੇਖੋ ਹਸਪਤਾਲ ਨਾਲ ਹੋਏਗਾ, ਜਿੱਥੇ ਵੀ ਮਹਾਂਪੁਰਸ਼ ਆਉਣਗੇ ਉੱਥੇ ਦੋ ਹੋਣਗੇ, ਚਾਹੇ ਤਾਂ ਦੁੱਖ ਦਵਾਈ ਦੇ ਕੇ ਦੂਰ ਕੀਤੇ ਜਾਣ, ਚਾਹੇ ਬਾਣੀ ਦਾ ਪਾਠ ਦੱਸ ਕੇ ਕੀਤੇ ਜਾਣ। ਸੋ ਇਹ ਬਾਣੀ ਦੇ ਪਾਠਾਂ ਦੀ ਜੋ ਮਰਿਆਦਾ ਹੈ ਵੀ ਬਾਣੀ ਪੜ੍ਹ ਕੇ ਪਾਪ ਦੂਰ ਕਰੋ, ਬਿਮਾਰੀਆਂ ਦੂਰ ਕਰੋ, ਕਿਉਂਕਿ ਪਾਪਾਂ ਦੇ ਨਾਲ ਬਿਮਾਰੀ ਹੁੰਦੀ ਹੈ, ਪਾਪ ਕੱਟੇ ਜਾਂਦੇ ਨੇ ਨਾਮ ਜਪ ਕੇ। ਸੋ ਬਾਬਾ ਸੋਭਾ ਸਿੰਘ ਜੀ ਨੇ ਜਿੱਥੇ ਹਸਪਤਾਲ ਚਲਾਏ, ਡਿਸਪੈਂਸਰੀਆਂ ਚਲਾਈਆਂ ਤੇ ਨਾਲ ਨਾਮ ਦੇ ਨਾਲ ਵਿਧੀ ਦੱਸੀ ਕਿ ਕਿਸ ਤਰ੍ਹਾਂ ਦੇ ਨਾਲ ਸਰੀਰਕ ਰੋਗ, ਭੂਤ ਪ੍ਰੇਤ, ਬਹੁਤ ਜਿੰਨੀਆਂ ਤੰਗੀਆਂ ਨੇ ਸਾਰੀਆਂ ਕਿਵੇਂ।
ਪਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਨ ਹੈ ਤਨ ਹੈ। ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਦਾ ਤਨ ਹੈ ਧਿਆਨ ਕਰਕੇ ਬੋਲੋ ਦੀ ਜਿਨ
ਦਾ ਗੁਰਮੁਖਾ ਹਟੀਆਂ ਜਪੀਆਂ ਤਪੀਆਂ ਨਾਮ ਜਪਿਆ ਮਰ ਛਕਿਆ ਕਰੇ ਸਿਰ ਤੇ ਦੇ ਚਲਾਈ ਤੇ ਵਾਈ ਚਰਖੜੀਆਂ ਤੇ ਚਲੇ ਮਨ ਬਨ ਕਟਵਾਏ ਕੁੜੀਆਂ ਖਲਾ ਲਹਾਇਆ ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਲਵਾਇਆ ਗੁਰਦੁਆਰਿਆਂ ਦੇ ਸਲਾਰ ਸਹਿ ਤੇ ਕਹਿ ਕਸਵਾ ਤੇ ਹੋਏ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਦੇ ਸਹਿ ਤੇ ਕਹਿ ਕਸ਼ ਸਾਰੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾ ਵਿੱਚ ਹਾਰ ਪਾਏ ਨੇਜਾ ਤੇ ਟੰਗਵਾਏ ਸ਼ੀਨੀ ਉਚਾਰੀ ਸਤਗੁਰ ਦੇ ਪਹਾੜੇ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਪਿਆਰਿਆ ਸਿੰਘਾਂ ਸਿੰਘਣੀਆਂ ਭਜੰਗਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਜਿਤ ਆਵਣ ਕਾ ਸਦਕਾ ਸਰਬ ਸੁਖੋ ਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਹੇ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਗੁਰਸਿੱਖਾਂ ਦਾ ਮਾਨੀਵਾ ਮਤ ਸੀ ਮਤ ਪੱਤਾ ਰਾਖਾ ਆਪ ਆਕਾਰ ਪੁਰਖ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਨਾਮ ਦਾਨ ਦਾਨਾ ਸਿਰਦਾਨ ਵਿਵੇਕ ਦਾਨ ਭਰੋਸਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਦੇ ਖੁੰਗੇ ਜੁਗੋ ਜੁਗ ਆਟਲ ਧਰਮ ਕਾ ਜੈਕਾਰ ਗੁਰੂ ਜੀ ਹੇ ਆਕਾਰ ਪੁਰਖਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਵੇਲੇ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਆ ਹੋਈਆਂ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ ਦਾ ਸਦਕਾ ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਦੁਆਰਾ ਸਾਹਿਬ ਵਿਖੇ ਜੋ ਸੰਤ ਸਮਾਗਮ ਰੱਖਿਆ ਸੀ ਅੱਜ ਆਪ ਜੀ ਦੀ ਕਿਰਪਾ ਹੋਈ ਪਹਿਲੇ ਦਿਨ ਦੇ ਸਤਿਗੁਰੂ ਜੀ ਉਹ ਭੋਗ ਪਏ ਹਨ ਆਪ ਜੀ ਦੀ ਸਿਫਤ ਹਜ਼ੂਰੀ ਵਿੱਚ ਧੁਰਕੀ ਬਾਣੀ ਆਈ ਤੇ ਸਭੀ ਚਿੰਤ ਮਟਾਈ ਦੇ ਕੀਰਤਨ ਲੁਖਿਆਰ ਹੋਏ ਸੋਹਣੇ ਦੁਆਸ ਦੇ ਦੂਰੋਂ ਵੇਲੇ ਸੰਗਤਾਂ ਨੇ ਪਾਤਸ਼ਾਹ ਜੀ ਚੱਲ ਕੇ ਆਪ ਜੀ ਦੇ ਬਾਂਦਵਾ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਕਰ ਪ੍ਰਵਾਨ ਕਰੋ ਸਰਬੱਤ ਸੰਗਤਾਂ ਨੂੰ ਸਿੱਖੀ ਦਾ ਪ੍ਰਕਾਸ਼ ਨਾਮ ਦਾ ਸ਼ਨਾਮ ਦੀ ਦਾਤ ਬਖਸ਼ੇ ਕਾਲ ਪ੍ਰਯੁਗ ਨੂੰ ਮੋਹਨ ਘਾਤ ਤੋਂ ਬਚਾਉਣਾ ਕਲਯੁਗ ਦੇ ਧਿਆਨ ਸਮੇਂ ਤੋਂ ਬਚਾ ਕੇ ਸਰਬੱਤ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸੰਗਤਾਂ ਵੱਲੋਂ ਫਿਰ ਗੁਰਭੇਦ ਕੀਤੇ ਮਨਜ਼ੂਰ ਕਰਨੇ ਸਰਬੱਤ ਸੰਗਤਾਂ ਦੀਆਂ ਗੁਰੂ ਅਨੁਸਾਰ ਸ਼ੁਭਕਾਮਨਾਵਾਂ ਸੰਪੂਰਨ ਕਰਨੀਆਂ ਆਦਿ ਦੀ ਅਲਾਹੀ ਬਾਣੀ ਦੇ ਗੀਤ ਲੁਖਿਆ ਕਰਨਿਆਂ ਅਗਰ ਲਗਵਾ ਸਰਬੱਤ ਘੱਟ ਹੋ ਗਈ ਹੋਵੇ ਖਿਮਾ ਕਰਨੀ ਅੱਗੇ ਜੋ ਗੀਤ ਲੁਖਿਆਣ ਸ਼ੁੱਧ ਤੇ ਸਪਸ਼ਟ ਕਰਨ ਦੇ ਬਲ ਬਖਸ਼ਣੇ ਬਾਣੀ ਦੇ ਗੂੜ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਸੋਹਣੇ ਪਾਤਸ਼ਾਹ ਜੀਓ ਸਰਬੱਤ ਸੰਗਤਾਂ ਨੇ ਤਾਂ ਮਨ ਧਨ ਦਾ ਸੇਵਾ ਕੀਤੀ ਹੈ ਸਰਬੱਤ ਸੰਗਤਾਂ ਦੀ ਸੇਵਾ ਪਾਤਸ਼ਾਹ ਜੀ ਉਹ ਲੇਖੇ ਚਲਾਉਣੀ ਜਿਨ੍ਹਾਂ ਪ੍ਰੇਮੀਆਂ ਨੇ ਸਵਾਰੀਆਂ ਰਾਹੀਂ ਸੰਗਤਾਂ ਨੂੰ ਲਿਆਉਂਦੀ ਸੇਵਾ ਕੀਤੀ ਸਵਾਰੀਆਂ ਪਾਤਸ਼ਾਹ ਜੀ ਉਹ ਸਫ਼ਰ ਕਰਨੀਆਂ ਕਿਰਤ ਕਮਾਈ ਜਵਾਬੇ ਪਾਉਣੇ ਆਦਿ ਦੇ ਸੇਵਕਾਂ ਸੱਚੇ ਪਾਤਸ਼ਾਹ ਜੀ ਬੱਚਿਆਂ ਦੇ ਨਾਲ ਰੱਖਣ ਦੀ ਅਰਦਾਸ ਹੈ ਪਾਤਸ਼ਾਹ ਆਇਆ ਕਿਰਪਾ ਕਰਕੇ ਭੋਲਾ ਜੀ ਜੋ ਸਕੇ ਸੋ ਆਪ ਜੀ ਦਾ ਹੀ ਨਾਮ ਵਾਹਿਗੁਰੂ 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 ਜਪੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਮਹਾਂਪੁਰਖਾਂ ਬੀਬੀ ਜਾਂ ਦੇਰੋ ਕਾ ਦੀਰਘਾ ਜੀ ਬਖਸ਼ਣੀ ਬਣਦੀ ਵਹਾ ਸੇਵਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੁੰਦੀ ਰਹੇ ਸਰਬੱਤ ਸੰਗਤਾਂ ਆਪ ਜੀ ਦੇ ਹੀ ਚਰਨਾਂ ਨਾਲ ਜੁੜੀਆਂ ਰਹਿਣ ਸ੍ਰੀ ਗੁਰਮੁਖ ਪਿਆਰਿਆਂ ਦੇ ਮੇਲ ਕਰਾਉਣੇ ਜਿਨ੍ਹਾਂ ਨੇ ਆਪ ਜੀ ਦਾ ਹੀ ਨਾਮ ਚੇਤਾਵੇ ਪਿਆਰੇ ਹੁਕਮਾਂ ਮੈਂ ਬਖਸ਼ ਕੇ ਸਭ ਸੰਗਤਾਂ ਨੂੰ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਵਲ ਮਹਲਾ ਪੰਜਾਬ ਸਹਿਜ ਸਮਾਜ ਅਨੰਦ ਸੁਖ ਪੂਰੇ ਗੁਰਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਸੀਰ ਸਹਿਜ ਸਮਾਜ ਅਨੰਦ ਸੁਖ ਪੂਰੇ ਗੁਰਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਰ ਰਾਮ ਜੈ ਜੈਕਾਰ ਜਗਤ ਮੈਂ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੂ ਦੇਵ ਨਾ ਜੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਮ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਜਾਟਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ
ਕੀਰਤਨ ਦੌਰਾਨ ਹੋਣਗੇ ਸਾਰੀਆਂ ਸੰਗਤਾਂ ਨੇ ਉਚਾਰੀ ਕਰਕੇ ਆਉਣਾ ਸਾਰੀ ਰਾਤ ਇਸੇ ਤਰ੍ਹਾਂ ਰਹਿਣ ਸਭਾ ਕੀਰਤਨ ਹੋਣਗੇ ਇਸ ਤੋਂ ਉਪਰੰਤ ਐਤਵਾਰ ਕੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੁਆਰ ਸਜਣਗੇ ਤੇ ਸਾਰੇ ਸੰਤ ਸਮਾਗਮ ਦੇ ਜੋ ਦੁਆਨਾਂ ਦੇ ਭੋਗ ਹਨ ਉਹ ਐਤਵਾਰ ਨੂੰ ਦਿਨ ਦੇ 2 ਵਜੇ ਪੈਣਗੇ। ਬਾਕੀ ਅਮਰ ਸੰਚਾਰ ਦੇ ਬਾਰੇ ਬਹੁਤ ਸਾਰੇ ਪ੍ਰੇਮੀ ਕਹਿ ਰਹੇ ਨੇ, ਇਸ ਲਈ ਸਵੇਰ ਦੇ ਪਾਸ ਅੰਮ੍ਰਿਤ ਛਕਣ ਵਾਲਿਆਂ ਦੇ ਨਾਂ ਲਿਖੇ ਜਾ ਰਹੇ ਨੇ, ਬਹੁਤ ਸਾਰੇ ਪ੍ਰੇਮੀਆਂ ਦੇ ਨਾਂ ਆ ਰਹੇ ਨੇ। ਸੋ ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਅੰਮ੍ਰਿਤ ਐਤਵਾਰ ਨੂੰ, ਵੈਸੇ ਤਾਂ ਹਰ ਪੂਰਨਾਸ਼ੀ ਨੂੰ ਇੱਥੇ ਅੰਮ੍ਰਿਤ ਛਕਾਇਆ ਜਾਂਦਾ, ਪਰ ਇਸ ਪ੍ਰੋਗਰਾਮ ਦੇ ਆਖਰੀ ਦਿਨ ਤੇ ਅੰਮ੍ਰਿਤ ਸੰਚਾਰ ਰੱਖਿਆ। ਐਤਵਾਰ ਨੂੰ 8 ਵਜੇ ਸਵੇਰੇ ਇੱਥੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਆਪਣੇ ਨਾਲ ਰਖਾਇਆ ਜਾਓ ਤੇ ਆਪ ਜੀ ਨੇ ਐਤਵਾਰ ਨੂੰ 8 ਵਜੇ ਏਸੀ ਚਲਾਇਆ ਕਰਕੇ ਸਾਰਾ ਮੰਦਰ ਪੈ ਕੇ ਤਿਆਰ ਹੋ ਜਾਣ। ਬਾਕੀ ਜੇ ਸਰਕਾਰ ਹਨ
ਬੋਲਦੇ ਹਨ ਉਦੋਂ